मर्त परस पर तुर्क गन पई पौर तब आए। 10,000 लश्कर रहे अपर खपियो दुख पाए।
वाहिगुरु जी का खालसा वाहिगुरु जी की फतेह। तू सुल्तान कहा हो मियां तेरी कवन बड़ाई जो तू देहे सो कहा स्वामी। मैं मूरख कहन न जाई तेरे गुण गावा देहे बुझाई जैसे सच में रहो रजाई। पाप परवरदगार दसा पातशाहियां दी आत्मक जाग दी जोत बाणी गुरु गुरु है बाणी विच बाणी अमृत सारे। गुरबाणी कहे सेवक जन माना पर तख गुरु निस्तारे। हाजरा हजूर पोथी परमेसर का थान इस मात लोक की धरती ते श्री गुरु ग्रंथ साहिब जी महाराज परमेसर दा स्वरूप ने परमेसर दा सरगुण अवतार हन। ऐसे सतगुरु धन श्री गुरु ग्रंथ साहिब जी महाराज और नौवे पातशाह धर्म धुरंधर सतगुरु धन धन श्री गुरु तेग बहादुर साहिब जी महाराज तिलक जंजू राखा प्रभ ताका कीनो बड़ो कलू मैं साका। ऐसे सतगुरु श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते जुड़ बैठी गुरु का खास रूप परम सत्कार योग सन्मान योग गुरु खालसा साध संगत वड़े भाग हन। नेता प्रति सतगुरां दे पवित्र पावन चरणां च जुड़ के हाजरियां भर के मीरी पीरी दे मालक पंज प्याले पंज पीर छठम पीर बैठा गुरपारी। हरजन काया पलट कै मूर्त हर गोविंद सवारी चली पीढ़ी सोढ़ियां रूप दिखावन वारो वारी। दल भंजन गुरसूरमा बड़ जोधा बहु पर उपकारी। ऐसे सतगुरु श्री गुरु हरगोबिंद साहिब जी महाराज जी का पवित्र पावन इतिहास श्री गुर प्रताप सूरज ग्रंथ की लड़ीवार कथा जो पंथ दे महान विद्वान महाकवि कविराज भाई साहब भाई संतोख सिंह जी चूड़ामणि जी ने बड़े प्यार अदब सत्कार श्रद्धा भावना सहित लिखी आप जी सरवण कर रहे। महाराज दा जंग हो रहा है। श्री गुरु हरगोबिंद साहिब सच्चे पातशाह जी महाराज जी दी तीसरी जंग है। सतगुरां ने अपने जीवन काल दौरान चार जंगा लड़ियां ने। सब तो पहली जंग महाराज छेवें पातशाह जी ने श्री अमृतसर साहब लोहगढ़ की धरती ते लड़ी है। दूसरी जंग सतगुरु सच्चे पातशाह जी ने श्री हरगोबिंदपुरे लड़ी है और ये तीसरा जंग गरीब नवाज पातशाह जी महाराज महराज की धरती ते बादशाह शाहजहान दा भेजिया बड़ा वड्डा सिपह सलार काबुल दा नवाब है लल्ला बेग 35,000 फौज लेके आया है। रात दे समय ने हमला किया है। सर्दिया दे दिन ने सर्दी नाले दियां फौजां दे हथ पैर ठरे हुए ने। किसी को हथियार नहीं चुके गए शस्त्र नहीं चलाए गए सही तरीके नाल। जे कोई शस्त्र चलाउंदा भी है तां सही तरीके नाल चलदा नहीं। जे कोई गोली दागदा भी है तां ओह गोली निशाने ते नहीं वजदी। सतगुरु जी दे सूरमे बहादुर भाई जोध राय और जोध राय दा भाई सलेम शाह जाति मलक भाई विधि चंद जी वर्गे सूरमे बड़ी विधि दे नाल जुगती नाल लड़ रहे ने। पहला 7,000 फौज आई आपस विच ही लड़के मर गई। 8,000 होर भेजे ओ भी जंग दे मैदान विच सिखां दे हथों मारे गए। 10,000 फौज होर लैके वड्डे जरनैल आए। भाई जोध राय ने अगले पास्यों भी हल्ला बोलिया पिछले पास्यों ते इक खब्बे पास्यों हल्ला बोल दिता। ਰਾਤ ਦੇ ਹਨੇਰੇ ਵਿਚ ਜਦੋਂ ਤਿੰਨਾਂ ਪਾਸਿਓਂ ਹੱਲਾ ਬੋਲਿਆ ਤੇ ਫੌਜਾਂ ਨੂੰ ਸੋਝੀ ਨਾ ਰਹੀ ਕਿ ਕਿੱਧਰ ਲੜਨਾ ਤੇ ਕਿੱਧਰ ਰੋਕਣਾ ਆਪਣਾ ਆਪ, ਤੇ ਲੜ ਕੇ ਇਕਦਮ ਹੱਲਾ ਬੋਲ ਕੇ ਜੋਧ ਰਾਏ ਸਮੇਤ ਸਾਰੀਆਂ ਫੌਜਾਂ ਪਿੱਛੇ ਹਟ ਗਈਆਂ। ਇਨ੍ਹਾਂ ਸੋਚਿਆ ਵੀ ਸ਼ਾਇਦ ਸਿੱਖ ਹਾਲੇ ਵੀ ਸਾਡੇ ਵਿਚ ਲੜ ਰਹੇ ਨੇ, ਆਪਸ ਵਿਚ ਇਕ ਦੂਜੇ ਨੂੰ ਕਟਾ ਵੱਢ ਕਰਨੀ ਸ਼ੁਰੂ ਕੀਤੀ ਹੈ, ਭਰਾਵਾਂ ਨੇ ਭਰਾ ਮਾਰ ਕੱਟੇ ਹਨ, ਪਿਓਵਾਂ ਨੇ ਪੁੱਤਰ ਵੱਢ ਸੁੱਟੇ ਹਨ, ਆਪਸ ਵਿਚ ਹੀ ਲੜਦਿਆਂ ਲੜਦਿਆਂ 10,000 ਫੌਜ ਇਨ੍ਹਾਂ ਦੀ ਹੋਰ ਨਿਪਟ ਗਈ ਹੈ। ਰਾਤ ਦੇ ਦੋ ਪਹਿਰਾਂ ਦੇ ਵਿਚ ਇਨ੍ਹਾਂ ਦੇ ਲੜਦਿਆਂ ਲੜਦਿਆਂ ਇਤਨੇ ਨੂੰ ਦਿਨ ਚੜ ਆਇਆ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤਾ, ਇਸ਼ਨਾਨ ਕਰਕੇ ਸਤਿਗੁਰਾਂ ਨੇ ਆਪਣਾ ਨਿਤਨੇਮ ਵੀ ਕੀਤਾ। ਹਾਲਾਂਕਿ ਜੰਗ ਯੁੱਧ ਦਾ ਸਮਾਂ ਹੈ, ਦੁਸ਼ਮਣ ਸਿਰ ਤੇ ਖੜਾ ਹੈ, ਪਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਨਿਤਨੇਮ ਨਿਭਾ ਕੇ ਸਾਡੇ ਵਾਸਤੇ ਸੰਕੇਤ ਕੀਤਾ ਕਿ ਭਾਈ ਬਹੁਤ ਔਖਾ ਸਮਾਂ ਵੀ ਹੋਵੇ ਪਰ ਕਦੇ ਨਿਤਨੇਮ ਨਹੀਂ ਤਿਆਗਣਾ, ਜਿਹੜਾ ਹੈ ਹੀ ਨਿਤ ਦਾ ਨੇਮ ਉਹ ਕਦੇ ਨਹੀਂ ਛੱਡਣਾ। ਨਿਤਨੇਮ ਹਰ ਇੱਕ ਸਿੱਖ ਦਾ ਹੋਣਾ ਚਾਹੀਦਾ ਹੈ, ਇਹ ਸਾਡੇ ਸਾਰਿਆਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸੰਕੇਤ ਕੀਤਾ ਖਾਲਸਾ ਜੀ। ਪਰ ਜਿਹੜਾ ਕਲਯੁੱਗ ਦਾ ਪ੍ਰਭਾਵ ਹੈ ਇਹ ਪਹਿਲਾਂ ਨਿਤਨੇਮ ਛਡਾਉਂਦਾ ਹੈ, ਤੇ ਜਿਹੜੇ ਨਿਤਨੇਮ ਛੱਡ ਦਿੰਦੇ ਨੇ ਉਹ ਫਿਰ ਗੁਰੂ ਤੋਂ ਸ਼ਰਧਾ ਆਸਥਾ ਵੀ ਤੋੜ ਬੈਠਦੇ ਨੇ। ਡਾਕਟਰ ਤਾਰਨ ਸਿੰਘ ਹੋਣਾ ਨੇ ਬੜਾ ਸੁੰਦਰ ਬਚਨ ਲਿਖਿਆ, ਕਹਿੰਦੇ ਜਿਹੜਾ ਨੇਮ ਹੈ ਇਹ ਪ੍ਰੇਮ ਦੇ ਘਰ ਲੈ ਕੇ ਜਾਂਦਾ, ਨੇਮ ਹੀ ਪ੍ਰੇਮ ਤੱਕ ਪਹੁੰਚਾਉਂਦਾ, ਤੇ ਪ੍ਰੇਮ ਦੇ ਘਰ ਵਿਚ ਪਹੁੰਚ ਕੇ ਵੀ ਗੁਰਮੁਖ ਨੇਮ ਦਾ ਤਿਆਗ ਨਹੀਂ ਕਰਦੇ, ਕਿਉਂਕਿ ਜਿਸ ਨੇਮ ਨੇ ਪ੍ਰੇਮ ਦੇ ਘਰ ਪਹੁੰਚਾਇਆ ਉਸ ਨੇਮ ਦਾ ਤਿਆਗ ਕਰਨਾ ਅਕਿਰਤ ਕਣਤਾ ਹੈ। ਇਸ ਕਰਕੇ ਭਾਈ ਕਦੇ ਵੀ ਨਿਤਨੇਮ ਨਹੀਂ ਛੱਡਣਾ, ਇਹ ਹਰ ਇੱਕ ਸਿੱਖ ਵਾਸਤੇ ਫਰਜ਼ ਆ, ਹਰ ਇੱਕ ਸਿੱਖ ਵਾਸਤੇ ਰਹਿਣੀ ਬਹਿਣੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਨਾਨ ਪਾਨ ਕਰਕੇ ਆਪ ਬਾਣੀ ਪੜ੍ਹੀ ਹੈ। ਜਦੋਂ ਦਿਨ ਚੜਿਆ ਸੂਰਜ ਦੇ ਉਦੇ ਹੋਣ ਨਾਲ ਸਤਿਗੁਰਾਂ ਨੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਸਜਾਏ ਨੇ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੰਗ ਤੇ ਚੜ੍ਹਨ ਵਾਸਤੇ ਤਿਆਰੀ ਕੀਤੀ ਹੈ। ਉਧਰ ਤੁਰਕ ਲੜਦੇ ਲੜਦੇ ਆਪਸ ਵਿਚ ਜਦੋਂ ਦਿਨ ਚੜਿਆ ਤੇ ਫਿਰ ਉਨ੍ਹਾਂ ਨੂੰ ਪਤਾ ਲੱਗਾ ਵੀ ਅਸੀਂ ਤਾਂ ਆਪਸ ਵਿਚ ਹੀ ਲੜ ਰਹੇ ਹਾਂ, ਜਿਹੜੇ ਥੋੜੇ ਬਹੁਤੇ ਬੱਚੇ ਸਨ ਉਹ ਵੀ ਭਾਈ ਜੋਧ ਰਾਏ ਤੇ ਸੂਰਮਿਆਂ ਦੇ ਹੱਥੋਂ ਮਾਰੇ ਗਏ। ਇੱਦਾਂ 10,000 ਫੌਜਾਂ ਜਿਹੜੀਆਂ ਨਵੀਆਂ ਚੜ ਕੇ ਆਈਆਂ ਸਨ ਉਹ ਸਾਰੀਆਂ ਜੰਗ ਦੇ ਮੈਦਾਨ ਵਿਚ ਮਾਰੀਆਂ ਗਈਆਂ। ਇਹ ਕੱਲ ਦੇ ਜੰਗ ਦੇ ਪ੍ਰਸੰਗ ਵਿਚ ਆਪਾਂ ਇਹ ਕਥਾ ਸਰਵਣ ਕੀਤੀ ਸੀ। ਹੁਣ ਦਿਨ ਚੜਿਆ, ਦਿਨ ਚੜਨ ਦੇ ਨਾਲ ਜਿਵੇਂ ਜੰਗ ਸ਼ੁਰੂ ਹੋਇਆ ਉਹ ਕਥਾ ਅੱਜ ਦੇ ਪ੍ਰਕਰਣ ਚ ਸਰਵਣ ਕਰੀਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੋਇਰਾ ਮਰਤ ਪਰਸ ਪਰ ਤੁਰਕ ਗਨ ਭਈ ਪੌਰ ਤਵ ਆਏ।
ਜਿਹੜੇ 10,000 ਸਿਪਾਹੀ ਨਵੇਂ ਚੜ ਕੇ ਆਏ ਸਨ ਇਹ ਆਪਸ ਵਿਚ ਹੀ ਲੜੇ, ਕਿਉਂਕਿ ਭਾਈ ਜੋਧ ਰਾਏ ਤੇ ਮਲ ਜਾਤੀ ਮਲਕ ਜੀ ਹੋਣਾ ਨੇ ਹਮਲਾ ਕੀਤਾ, ਹਮਲਾ ਕਰਕੇ ਪਿੱਛੇ ਹਟ ਗਏ, ਤੇ ਜਦੋਂ ਪਿੱਛੇ ਹਟ ਗਏ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ, ਉਨ੍ਹਾਂ ਨੂੰ ਕੁਝ ਸੁਝਿਆ ਨਹੀਂ, ਨਾ ਅੱਗੇ ਜਾਣ ਦਾ ਪਤਾ ਲੱਗਦਾ ਨਾ ਪਿੱਛੇ ਦਾ ਕੋਈ ਰਸਤਾ ਦਿਸਦਾ, ਆਪਸ ਵਿਚ ਹੀ ਲੜਦੇ ਰਹੇ ਤੇ ਆਪਸ ਵਿਚ ਹੀ ਲੜਦਿਆਂ ਲੜਦਿਆਂ ਤੁਰਕਾਂ ਨੂੰ ਸਵੇਰ ਹੋ ਗਈ, ਦਿਨ ਚੜ ਗਿਆ।
10,000 ਲਸ਼ਕਰ ਰਿਓ ਅਪਰਖ ਪਿਓ ਦੁੱਖ ਪਾਏ,
ਸਾਰੇ ਮਾਰੇ ਗਏ। ਹੁਣ ਜਿਹੜਾ ਦਲ ਬਚਿਆ ਹੈ ਲੱਲਾ ਬੇਗ ਦੇ ਨਾਲ ਉਹਨੇ 10,000, 35,000 ਆਇਆ, 7,000 ਪਹਿਲੇ ਹੱਲੇ ਚ ਮਾਰਿਆ ਗਿਆ, ਦੂਸਰੇ ਹੱਲੇ ਚ 8,000 ਮਾਰੇ ਗਏ, 15,000 ਤੇ ਤੀਸਰੇ ਹੱਲੇ ਚ 10,000 ਹੋਰ ਚੜ ਕੇ ਆਏ, 25,000। ਏਦਾਂ ਇਹ 25,000 ਜਿਹੜੇ ਸਿਪਾਹੀ ਸਨ ਲੱਲਾ ਬੇਗ ਦੇ ਉਹ ਤਾਂ ਮਾਰੇ ਗਏ, ਪਿੱਛੇ ਸਿਰਫ 10,000 ਸਿਪਾਹੀ ਉਹ ਵੀ ਥੱਕੇ ਟੁੱਟੇ ਹੋਏ, ਬੇਆਰਾਮੇ, 3 ਰਾਤਾਂ ਤੋਂ ਸੁੱਤੇ ਨੇ, ਤੀਜੀ ਰਾਤ ਵੀ ਲੰਘ ਗਈ ਹੈ ਜਾਗਦੇ ਆ, ਦੂਜਾ ਭੁੱਖੇ ਨੇ, ਤੀਜਾ ਸਰਦੀ ਨਾਲ ਠਰੇ ਹੋਏ ਨੇ, ਇਸ ਕਰਕੇ ਕਹਿੰਦੇ ਉਹ ਵੀ ਮਰਿਆਂ ਦੇ ਬਰਾਬਰ ਹੀ ਨੇ, ਲੜਨ ਜੋਗੇ ਕੋਈ ਨਹੀਂ, ਉਹਨਾਂ ਵਿੱਚੋਂ ਵੀ ਲੜਨ ਦਾ ਸਾਹ ਸੱਤ ਕੋਈ ਨਹੀਂ ਹੈ। ਉਹ 10,000 ਸਿਪਾਹੀ ਜਿਹੜੇ ਨੇ ਲਸ਼ਕਰ ਦੇ, ਉਹ ਬਾਕੀ ਬਚੇ ਹਨ, ਉਹ ਬਾਕੀ ਰਹੇ ਨੇ, ਬਾਕੀ ਸਾਰਾ ਦਲ ਇਹਨਾਂ ਦਾ ਖੱਪ ਗਿਆ, ਮਰ ਕੇ ਖੁਆਰ ਹੋ ਗਿਆ।
ਨਿਸ਼ਾਨੀ ਛੰਦ 20-5 ਸੰਸਰ ਦਲ ਤਨ ਮੈਂ ਨਾਸ਼ਾ।
20 ਔਰ 5, 20 ਔਰ 5 ਦਾ ਮਤਲਬ 20 ਤੇ 5, 25। 25,000 ਜਿਹੜਾ ਦਲ ਸੀ, ਸਹੰਸਰ ਕਹਿੰਦੇ ਨੇ ਹਜ਼ਾਰ ਨੂੰ, 25,000 ਜਿਹੜਾ ਦਲ ਸੀ ਉਹ ਜੰਗ ਦੇ ਮੈਦਾਨ ਵਿਚ ਇਸ ਤਰੀਕੇ ਨਾਲ ਜਿਵੇਂ ਪਿੱਛੇ ਦੱਸਿਆ ਬੜੇ ਵਿਸਥਾਰ ਨਾਲ ਭਾਈ ਸੰਤੋਖ ਸਿੰਘ ਜੀ ਨੇ ਸਾਰੀ ਜੰਗ ਦੀ ਕਥਾ ਲਿਖੀ ਹੈ। ਕਹਿੰਦੇ ਏਦਾਂ 25,000 ਦਲ ਜਿਹੜਾ ਤੁਰਕਾਂ ਦਾ ਜੰਗ ਦੇ ਮੈਦਾਨ ਵਿਚ ਇਸ ਤਰ੍ਹਾਂ ਨਾਸ਼ ਹੋਇਆ ਹੈ।
ਜਿਮ ਤਨ ਕੋ ਸੂਰਜ ਹਤਿਓ ਕਰ ਦੀਨ ਪ੍ਰਕਾਸ਼ਾ।
ਏਦਾਂ ਮਰੇ ਨੇ 25,000 ਸੂਰਮੇ ਤੁਰਕਾਂ ਦੇ, ਏਦਾਂ ਖਤਮ ਹੋਏ ਨੇ, ਏਦਾਂ ਇਨ੍ਹਾਂ ਦਾ ਨਾਸ ਹੋਇਆ। ਕਹਿੰਦੇ ਜਿਵੇਂ ਸੂਰਜ ਚੜਨ ਦੇ ਨਾਲ ਹਨੇਰਾ ਖਤਮ ਹੋਇਆ, ਸੂਰਜ ਚੜ ਗਿਆ ਨਾ, ਦਿਨ ਚੜ ਗਿਆ ਸੀ, ਕਹਿੰਦੇ ਜਿਵੇਂ ਸੂਰਜ ਚੜਨ ਦੇ ਨਾਲ ਤਮ ਦਰੂਰ ਹੋਇਆ, ਹਨੇਰੇ ਦਾ ਨਾਸ ਹੋਇਆ, ਤੇ ਪ੍ਰਕਾਸ਼ ਹੁੰਦਿਆਂ ਸੂਰਜ ਦਾ ਤਮ ਦੂਰ ਚਲਾ ਗਿਆ, ਏਦਾਂ ਇਹ 25,000 ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ ਹਨ।
ਜਿਮ ਉੱਡ ਗਨ ਸਗਰੇ ਦੁਰੇ ਨੈ ਦੇ ਦਿਖਾਏ।
ਖਾਲਸਾ ਜੀ, ਜਿਵੇਂ ਸੂਰਜ ਚੜਦਾ, ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਸੂਰਜ ਉਦੇ ਹੁੰਦਾ ਹੈ, ਤੇ ਆਕਾਸ਼ ਦੇ ਵਿਚ ਜਿਹੜੇ ਚਮਕਦੇ ਹੋਏ ਤਾਰੇ ਨੇ, ਫਿਰ ਉਹ ਨਜ਼ਰ ਨਹੀਂ ਆਉਂਦੇ ਸੂਰਜ ਦੇ ਚੜਦਿਆਂ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ। ਆਕਾਸ਼ ਵਿਚ ਸੂਰਜ ਚੜਦਿਆਂ ਸਾਰ ਤਾਰੇ ਨਜ਼ਰ ਨਹੀਂ ਆਉਂਦੇ, ਤਾਰਿਆਂ ਦਾ ਪ੍ਰਕਾਸ਼ ਜਿਹੜਾ ਉਹ ਨਜ਼ਰ ਨਹੀਂ ਆਉਂਦਾ, ਤਾਰੇ ਦੇਖਣੋਂ ਬੰਦ ਹੋ ਜਾਂਦੇ ਹਨ।
ਜਿਮ ਤੁਰਕਾਂ ਨਾ ਛੱਪ ਗਇਓ ਜਿਨ ਧੂਮ ਮਚਾਏ।
ਇਸੇ ਤਰ੍ਹਾਂ ਇਹ ਜਿਹੜਾ ਤੁਰਕਾਨਾ ਇੱਕ ਵਾਰੀ ਛੁਪ ਗਿਆ, ਤਾਰਿਆਂ ਦੇ ਸਮਾਨ ਹੀ ਸੀ ਨਾ, 35,000 ਕੋਈ ਥੋੜੇ ਨਹੀਂ ਹੁੰਦੇ, 35,000 ਤੁਰਕ ਚੜ ਕੇ ਆਏ, ਤਾਰਿਆਂ ਵਾਂਗ ਟਿਮ ਟਮਾਉਂਦੇ ਫਿਰਦੇ ਸੀ, ਜਿਹਦੇ ਚੋਂ 25,000 ਤਾਂ ਬਿਨਸ ਗਏ, ਜਿਵੇਂ ਸੂਰਜ ਚੜਦੇ ਹਨ ਤਾਰੇ ਛੁਪ ਜਾਂਦੇ ਨੇ, ਏਦਾਂ ਸਤਿਗੁਰਾਂ ਦੇ ਪ੍ਰਤਾਪ ਦੇ ਸਾਹਮਣੇ ਇਹ ਤੁਰਕਾਨਾ ਛੁਪ ਗਿਆ, ਉੜਗਨਾ ਦੇ ਸਮਾਨ ਛੁਪ ਗਿਆ, ਜਿਨ੍ਹਾਂ ਨੇ ਬੜੀ ਧੂਮ ਮਚਾਈ ਹੋਈ ਸੀ।
ਬੜੀ ਨੀਂਦ ਸੁਪਤੇ ਪਰੇ ਰਣ ਖੇਤ ਮਝਾਰਾ।
25,000 ਸਿਪਾਹੀ ਮੁਗਲ ਗਿਲਜੇ ਹਬਸ਼ੀ ਉਹ ਜੰਗ ਦੇ ਮੈਦਾਨ ਦੇ ਵਿਚ ਲੇਟੇ ਪਏ ਨੇ, ਜ਼ਮੀਨ ਤੇ ਲੇਟੇ ਪਏ ਨੇ, ਏਦਾਂ ਜਾਪਦਾ ਜਿਵੇਂ ਸੁੱਤੇ ਪਏ ਨੇ ਰਣ ਭੂਮੀ ਵਿਚ, ਜਿਵੇਂ ਭੰਗਾਂ ਖਾ ਕੇ ਸੁੱਤੇ ਪਏ ਨੇ ਜੰਗ ਦੇ ਮੈਦਾਨ ਚ, ਏਦਾਂ ਨਜ਼ਰ ਆਉਂਦੇ ਨੇ।
ਤੀਰਕ ਮਗ ਤੇ ਸਖਤ ਪਏ ਜਨ ਸ਼ਰਮ ਨਿਰਵਾਰਾ।
ਏਦਾਂ ਲੱਗਦਾ ਵੀ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਤੇ ਥੱਕ ਗਏ ਸੀ, ਤੇ ਉਹ ਥੱਕੇ ਹੋਏ ਹੁਣ ਜੰਗ ਦੇ ਮੈਦਾਨ ਚ ਸੌ ਗਏ ਨੇ, ਪਰ ਇਹ ਸੌਣਾ ਇਹ ਨੀਂਦ ਐਸੀ ਆ ਕਿ ਇਸ ਨੀਂਦ ਤੋਂ ਇਨ੍ਹਾਂ ਵਿਚੋਂ ਕਿਸੇ ਨੇ ਨਹੀਂ ਜਾਗਣਾ। ਲੰਮੀ ਨੀਂਦ ਇਹੋ ਜਿਹੀ ਨੀਂਦ ਹੈ ਕਿ ਜਿਸ ਨੀਂਦ ਚੋਂ ਇਹ ਸੁੱਤੇ ਪਏ ਸੂਰਮਿਆਂ ਚੋਂ ਕਿਸੇ ਵੀ ਇੱਕ ਸੂਰਮੇ ਨੇ ਨਹੀਂ ਜਾਗਣਾ। ਮਾਨੋ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਲਾਹੌਰ ਤੋਂ, ਤੇ ਥੱਕ ਕੇ ਆਰਾਮ ਨਾਲ ਸੌ ਗਏ ਨੇ ਲੱਤਾਂ ਪਸਾਰ ਕੇ।
ਗਿਰੇ ਤੁਰੰਗ ਸੁਰੰਗ ਪਰ ਤਰ ਪਰ ਤਰ ਬ੍ਰਿੰਦਾ।
ਘੋੜਿਆਂ ਤੇ ਘੋੜੇ ਡਿੱਗੇ ਪਏ ਨੇ, ਇਹੋ ਜਿਹੀ ਰਣ ਭੂਮੀ ਜਦੋਂ ਦਿਨ ਚੜਿਆ ਫਿਰ ਪਤਾ ਲੱਗਾ ਵੀ ਜੰਗ ਦਾ ਹਾਲ ਕੀ ਆ, ਰਾਤ ਨੂੰ ਤਾਂ ਦਿਸਦਾ ਨਹੀਂ ਸੀ ਕੁਝ, ਦਿਨ ਚੜਿਆ ਤੇ ਕੁਝ ਸਾਫ਼ ਜਿਹਾ ਹੋਇਆ ਨਾ, ਚਾਨਣਾ ਜਿਹਾ ਹੋਇਆ, ਤੇ ਚਾਨਣੇ ਚ ਨਜ਼ਰ ਆਉਣ ਲੱਗਾ ਵੀ ਘੋੜਿਆਂ ਤੇ ਘੋੜੇ ਡਿੱਗੇ ਪਏ ਨੇ, ਜਵਾਨਾਂ ਤੇ ਜਵਾਨ ਡਿੱਗੇ ਪਏ, ਧੜ ਦੇ ਉੱਤੇ ਧੜ, ਦੂਜਾ ਫਿਰ ਤੀਜਾ ਫਿਰ ਚੌਥਾ, ਏਦਾਂ ਲੋਥਾਂ ਦੇ ਉੱਤੇ ਲੋਥਾਂ ਦੇ ਢੇਰ ਲੱਗੇ ਹੋਏ ਨੇ।
ਸ਼ਸਤਰ ਬਸਤਰ ਬਿਖਰੇ ਪਰੇ ਜਨ ਬੀਜ ਬਿਲੰਦਾ।
ਬਹੁਤ ਸਾਰੇ ਸ਼ਸਤਰ ਸੂਰਮਿਆਂ ਦੇ, ਕਿਤੇ ਕਿਸੇ ਕਿਰਪਾਨ ਕਿਤੇ ਡਿੱਗੀ ਹੈ, ਕਿਸੇ ਦੀ ਢਾਲ ਡਿੱਗੀ ਪਈ ਹੈ, ਕਿਸੇ ਦੀ ਬੰਦੂਕ, ਕਿਸੇ ਦਾ ਤਮੰਚਾ, ਕਿਸੇ ਦੀ ਕਮਾਨ, ਕਿਸੇ ਦਾ ਤੀਰ, ਕਿਸੇ ਦਾ ਬਿਛੂਆ, ਕਿਸੇ ਦੀ ਜਮਦਾੜ, ਕਹਿੰਦੇ ਏਦਾਂ ਵੱਖੋ ਵੱਖਰੇ ਸ਼ਸਤਰ ਜੰਗ ਦੇ ਮੈਦਾਨ ਚ ਖਿੰਡੇ ਪਏ ਨੇ। ਬਸਤਰ ਉਹਨਾਂ ਦੇ ਪਾਏ ਹੋਏ ਜਿਹੜੇ, ਉਹ ਵੀ ਕਿਸੇ ਦੀ ਪੱਗ ਲੱਥ ਕੇ ਡਿੱਗੀ ਪਈ ਹੈ, ਏਦਾਂ ਕੱਪੜੇ ਬਸਤਰ ਵੀ ਲੱਥ ਕੇ ਵਿਖੜੇ ਪਏ ਨੇ, ਏਦਾਂ ਲੱਗਦਾ ਜਿਵੇਂ ਬੀਜ ਨਹੀਂ ਸੁੱਟਿਆ ਹੁੰਦਾ, ਇਦਾਂ ਬੀਜ ਦੇ ਸਮਾਨ ਸੁੱਟੇ ਨਜ਼ਰ ਆਉਂਦੇ ਨੇ।
ਲਾਲਾ ਬੇਗ ਲਸ਼ਕਰ ਪਿੱਖਿਓ ਜਬ ਭਇਓ ਪ੍ਰਕਾਸ਼ਾ।
ਪਹਿਲਾਂ ਤਾਂ ਲੱਲਾ ਬੇਗ ਨੂੰ ਭੁਲੇਖਾ ਸੀ ਵੀ ਸੂਰਮੇ ਨੇ ਮਰੇ ਥੋੜੇ ਹੋਣੇ, ਲੁਕ ਗਏ ਹੋਣਗੇ ਠੰਡ ਕਰਕੇ ਸਰਦੀ ਕਰਕੇ, ਨਜ਼ਰ ਨਹੀਂ ਸੀ ਆਉਂਦਾ। ਪਰ ਜਦੋਂ ਦਿਨ ਚੜਿਆ ਤੇ ਫਿਰ ਲੱਲਾ ਬੇਗ ਦੀ ਨਿਗਾਹ ਪਈ ਜੰਗ ਦੇ ਮੈਦਾਨ ਚ, ਉਹਨੇ ਵੇਖਿਆ ਵੀ ਇਹ ਤਾਂ ਲੋਥਾਂ ਦੇ ਢੇਰਾਂ ਦੇ ਢੇਰ ਲੱਗੇ ਪਏ, ਤੰਗ ਰਹਿ ਗਿਆ ਲੱਲਾ ਬੇਗ ਵੇਖ ਕੇ ਵੀ ਇੰਨੀ ਫੌਜ ਮਾਰ ਵੀ ਦਿੱਤੀ। ਮੈਂ ਤਾਂ ਸੋਚਿਆ ਸੀ ਦੌੜ ਗਏ ਹੋਣਗੇ, ਪਰ ਸਿੱਖਾਂ ਨੇ ਤਾਂ ਕਿਸੇ ਨੂੰ ਦੌੜਨ ਨਹੀਂ ਦਿੱਤਾ, ਸਾਰਿਆਂ ਨੂੰ ਘੇਰ ਕੇ ਜੰਗ ਦੇ ਮੈਦਾਨ ਚ ਮਾਰ ਦਿੱਤਾ। ਲੱਲਾ ਬੇਗ ਨੇ ਆਪਣਾ ਲਸ਼ਕਰ ਵੇਖਿਆ ਜੰਗ ਦੇ ਮੈਦਾਨ ਵਿਚ,
ਬਹੁਤੇ ਮਰੇ ਤਜ ਜੈ ਵਿਸ਼ਵਾਚਾ।
ਲੱਲਾ ਬੇਗ ਨੇ ਵੇਖਿਆ ਵੀ ਹੁਣ ਮੇਰਾ ਦਲ ਥੋੜਾ ਰਹਿ ਗਿਆ, ਫੌਜਾਂ ਥੋੜੀਆਂ ਰਹਿ ਗਈਆਂ ਨੇ। ਵੇਖਿਆ ਜਿਹੜਾ ਜਿਉਂਦੇ ਖੜੇ ਸੀ ਉਹਨਾਂ ਵੱਲ ਵੇਖਿਆ ਵੀ ਤਾਂ ਬਿਲਕੁਲ ਹੀ ਥੋੜੇ ਰਹਿ ਗਏ। ਜਦੋਂ ਚੱਲਿਆ ਸੀ ਬੜੀ ਟਾਰ ਮਾਰ ਕੇ ਚੱਲਿਆ ਵੀ 35,000 ਬੜਾ ਲੰਮਾ ਦਲ ਸੀ, ਹੁਣ ਵੇਖਿਆ ਤੇ ਥੋੜੇ ਜੇ ਸੂਰਮੇ ਖੜੇ ਨਜ਼ਰ ਆਏ ਤੇ ਬਹੁਤੇ ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ। ਲੱਲਾ ਬੇਗ ਨੇ ਹੁਣ ਜਿੱਤ ਦੀ ਆਸ ਛੱਡ ਦਿੱਤੀ, ਹੁਣ ਇਹਦਾ ਹੌਸਲਾ ਟਹਿ ਗਿਆ। ਸੋਚਿਆ ਵੀ ਹੁਣ ਨਹੀਂ ਜਿੱਤ ਸਕਦੇ, ਜੇ 35,000 ਨਾਲ ਨਹੀਂ ਜਿੱਤ ਸਕਿਆ ਤੇ ਆਹ ਥੋੜਾ ਜਿਹਾ ਦਲ ਰਹਿ ਗਿਆ, ਹੁਣ ਇਹਦੇ ਨਾਲ ਲੈ ਕੇ ਮੈਂ ਕੀ ਜਿੱਤਾਂਗਾ। ਏਦਾਂ ਲੱਲਾ ਬੇਗ ਸੋਚਦਾ, ਇਹਨੇ ਜਿੱਤ ਦੀ ਆਸ, ਜਿੱਤ ਦਾ ਵਿਸ਼ਵਾਸ ਉਹ ਆਪਣੇ ਹਿਰਦੇ ਚੋਂ ਛੱਡ ਦਿੱਤਾ, ਤਿਆਗ ਦਿੱਤਾ। ਖਾਲਸਾ ਜੀ ਇਹੀ ਫਰਕ ਸੀ ਸਤਿਗੁਰਾਂ ਦੇ ਸੂਰਮਿਆਂ ਦੇ ਵਿਚ ਲੜਨ ਦਾ ਔਰ ਵੈਰੀ ਦਲ ਦੇ ਵਿਚ ਲੜਨ ਦਾ। ਇਹ ਫਰਕ ਸੀ ਕਿ ਇਨ੍ਹਾਂ ਵਿਚ ਸਾਰਾ ਕੁਝ ਹੈ, ਸੂਰਮੇ ਵੀ ਨੇ, ਸ਼ਸਤਰ ਅਸਤਰ ਵੀ ਨੇ, ਤੇ ਫਿਰ ਵੀ ਲੜਨ ਕੇ ਜਿੱਤ ਦੀ ਆਸ ਨਹੀਂ ਸੀ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਫੌਜਾਂ ਲੜਦੀਆਂ ਨੇ, ਭਾਵੇਂ ਥੋੜੇ ਸੂਰਮੇ ਨੇ, ਸ਼ਸਤਰ ਅਸਤਰ ਵੀ ਪੂਰੇ ਨਹੀਂ ਹਨ, ਚਮਕੌਰ ਦੀ ਕੱਚੀ ਗੜੀ ਹੈ, 40 ਸਿੰਘ ਨੇ, 10 ਲੱਖ ਚੜ ਕੇ ਆ ਗਿਆ ਤੇ ਕਲਗੀਧਰ ਜੀ ਸੱਚੇ ਪਾਤਸ਼ਾਹ ਜੀ ਨੇ ਫਿਰ ਵੀ ਇੱਕ ਨਾਰਾ ਬੁਲੰਦ ਕਰਕੇ ਕਿਹਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਗੁਰੂ ਕੇ ਸਿੱਖਾਂ ਦਾ ਜਿਹੜਾ ਨਿਸ਼ਚਾ ਉਹ ਬੜਾ ਪੱਕਾ ਹੈ, ਡਿਗੈ ਨਾ ਡੋਲਾ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਨਿਸ਼ਚੇ ਇੰਨੇ ਕੱਚੇ ਨਹੀਂ ਸਨ ਵੀ ਜਿਹੜੇ ਛੇਤੀ ਡੋਲ ਜਾਣ, ਉਹਨਾਂ ਨੂੰ ਆਪਣੇ ਗੁਰੂ ਤੇ, ਆਪਣੇ ਸਾਹਿਬ ਤੇ, ਆਪਣੇ ਮਾਲਕ ਤੇ ਭਰੋਸਾ ਸੀ। ਪਰ ਤੁਰਕਾਂ ਨੂੰ ਹੁਣ ਭਰੋਸਾ ਵੀ ਨਹੀਂ, ਦਲ ਵੀ ਸੀ ਨਾਲ, ਫਿਰ ਵੀ ਭਰੋਸਾ ਕੋਈ ਨਹੀਂ। ਹਾਲਾਂਕਿ 10,000 ਫੌਜ ਥੋੜੀ ਨਹੀਂ ਹੁੰਦੀ। ਲੱਲਾ ਬੇਗ ਨੇ ਹੁਣ ਜਿੱਤ ਦੀ ਆਸ ਹੀ ਛੱਡ ਦਿੱਤੀ, ਕਹਿੰਦਾ ਹੁਣ ਨੀ ਮੈਂ ਜੰਗ ਦੇ ਮੈਦਾਨ ਚ ਜਿੱਤ ਸਕਦਾ।
ਦੇਸ ਕਿਤ ਕਿਸੁਦ ਆਨ ਕਰ ਅੰਬਕੋ ਸਿਰਦਾਰਾ, ਸੈਤ ਸਹਿਨ ਕੇ ਖੱਪ ਗਇਓ ਮੈਂ ਪੜਾ ਨਿਆਰਾ।
ਜਦੋਂ ਦਿਨ ਚੜਿਆ ਨਾ ਫਿਰ ਪਛਾਣਨ ਲੱਗੇ ਵੀ ਮਰਿਆ ਕਿਹੜਾ ਕਿਹੜਾ, ਵੇਖੋ ਤਾਂ ਸਹੀ। ਤੇ ਜਦੋਂ ਆਏ ਸਿਪਾਹੀ ਨੇ ਆ ਕੇ ਦੱਸਿਆ, ਲੱਲਾ ਬੇਗ ਜੀ ਨਵਾਬ ਸਾਹਿਬ ਜਿਹੜਾ ਅਮਕਾ ਸਰਦਾਰ ਸੀ, ਫਲਾਣਾ ਸਰਦਾਰ, ਉਹ ਨੀ ਨਜ਼ਰ ਆਉਂਦਾ ਜੰਗ ਦੇ ਮੈਦਾਨ ਵਿਚ, ਸਿਪਾਹੀਆਂ ਸਮੇਤ ਉਹ ਵੀ ਮਾਰਿਆ। ਇਹਨੇ ਨੂੰ ਦੂਜਾ ਸਿਪਾਹੀ ਆ ਗਿਆ, ਕਹਿੰਦਾ ਮਹਾਰਾਜ ਜਿਹੜਾ ਅਮਕਾ ਸਰਦਾਰ ਸੀ ਫਲਾਣੇ ਇਲਾਕੇ ਦਾ ਰਹਿਣ ਵਾਲਾ, ਉਹ ਵੀ ਜੰਗ ਦੇ ਮੈਦਾਨ ਚ ਮਾਰਿਆ ਗਿਆ। ਏਦਾਂ ਆ ਆ ਕੇ ਲੱਲਾ ਬੇਗ ਨੂੰ ਦੱਸਦੇ ਨੇ,
ਇਸੀ ਰੀਤ ਪੁਨ ਦੂਸਰੋ ਤੀਸਰ ਸੁਦ
ਦੂਸਰਾ ਫਿਰ ਤੀਸਰਾ ਫਿਰ ਚੌਥਾ। ਹੁਣ ਜਿਵੇਂ ਜਿਵੇਂ ਦਿਨ ਚੜਦਾ ਪਤਾ ਲੱਗ ਰਿਹਾ ਵੀ ਮਰਿਆ ਕਿਹੜਾ ਕਿਹੜਾ ਜਰਨੈਲ ਹੈ, ਕਿਹੜੇ ਕਿਹੜੇ ਜਥੇਦਾਰ ਸਰਦਾਰ ਦੀ ਮੌਤ ਹੋਈ ਹੈ। ਤੇ ਆ ਕੇ ਦੱਸਦੇ, ਕਹਿੰਦੇ ਜੀ ਜਿਹੜਾ ਫਲਾਣਾ ਜਰਨੈਲ ਸੀ ਨਾ ਬੜਾ ਸੂਰਮਾ ਬਹਾਦਰ, ਉਹ ਵੀ ਮਾਰਿਆ ਗਿਆ ਮਹਾਰਾਜ, ਉਹ ਵੀ ਨਜ਼ਰ ਨਹੀਂ ਆਉਂਦਾ। ਕਹਿੰਦੇ ਜੀ ਅਮਕਾ ਵੀ ਨਜ਼ਰ ਨਹੀਂ ਆਉਂਦਾ। ਲੱਲਾ ਬੇਗ ਪਹਿਲਾਂ ਹੀ ਹੌਸਲਾ ਢਾਈ ਬੈਠਾ ਸੀ, ਇੰਨੇ ਨੂੰ ਹੋਰ ਆ ਕੇ ਦੱਸਦੇ ਨੇ, ਕਹਿੰਦੇ ਜੀ ਅਮਕਾ ਸਰਦਾਰ ਵੀ ਮਾਰਿਆ ਗਿਆ, ਦੂਜਾ ਫਿਰ ਤੀਜਾ ਫਿਰ ਚੌਥਾ ਆ ਕੇ ਗੱਲਾਂ ਦੱਸਦੇ ਨੇ। ਮਰੇ ਹੋਏ ਸੈਨਾਪਤੀਆਂ ਦਾ ਨਾਂ ਲੈ ਕੇ ਦੱਸਦੇ ਨੇ,
ਮਰੇ ਅਨੇਕ ਸੈਨਾਪਤੀ ਸਭ ਸੈਨਾ ਛੈ।
ਕਹਿੰਦੇ ਜੀ ਬਹੁਤ ਸਾਰੇ ਸੈਨਾਪਤੀ ਜੰਗ ਦੇ ਮੈਦਾਨ ਚ ਮਾਰੇ ਗਏ, ਕੱਲੇ ਸੈਨਾਪਤੀ ਨਹੀਂ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਸੈਨਾ ਸੀ ਉਹ ਵੀ ਛੈ ਹੋ ਗਈ ਹੈ। ਛੈ ਦਾ ਮਤਲਬ ਖਤਮ ਹੋ ਗਏ ਨੇ, ਉਹਨਾਂ ਦਾ ਵੀ ਨੀ ਪਤਾ ਲੱਗਾ ਵੀ ਕਿੱਥੇ ਗਏ ਨੇ।
ਦੂਰੋਂ ਤੋਰਨ ਖੇਤ ਤੇ ਸੁਣ ਸੁਣ ਬਿਸਮਾਇਓ,
ਕਿ ਲੱਲਾ ਬੇਗ ਜੰਗ ਦੇ ਮੈਦਾਨ ਚੋਂ ਥੋੜਾ ਦੂਰ ਖੜਾ ਸੀ, ਨੇੜੇ ਨਹੀਂ ਸੀ ਨਾ। ਤੇ ਜਦੋਂ ਸਿਪਾਹੀ ਮੈਦਾਨ ਵਿਚ ਵੇਖ ਵੇਖ ਕੇ ਜਾਂਦੇ ਤੇ ਜਾ ਕੇ ਲੱਲਾ ਬੇਗ ਨੂੰ ਦੱਸਦੇ, ਸੁਣ ਸੁਣ ਕੇ ਲੱਲਾ ਬੇਗ, ਹੈ ਫਲਾਣਾ ਜਰਨੈਲ ਵੀ ਮਾਰਿਆ ਗਿਆ, ਹਮਕਾ ਸੈਨਾਪਤੀ ਵੀ ਮਾਰਿਆ ਗਿਆ। ਸੁਣ ਸੁਣ ਕੇ ਹੈਰਾਨ ਹੁੰਦਾ ਹੈ।
ਇਤੋ ਲਸ਼ਕਰ ਕੇ ਹਥਿਓ ਮੈਂ ਪਰਿਓ ਲਖਾਇਓ,
ਏਡਾ ਵੱਡਾ ਲਸ਼ਕਰ ਮੇਰਾ ਮਾਰਿਆ ਕਿਹਨੇ? 4,000 ਇਧਰ, 25,000 ਜੰਗ ਦੇ ਮੈਦਾਨ ਚ ਮਾਰੇ ਜਾਣ, 4,000 ਦੇ ਉੱਤੇ। ਕਹਿੰਦਾ ਏਡਾ ਵੱਡਾ ਲਸ਼ਕਰ ਮੇਰਾ ਜੰਗ ਦੇ ਮੈਦਾਨ ਚ ਮਾਰਿਆ ਕਿਹਨੇ ਹੈ? ਕਹਿੰਦੇ ਇਹ ਨੀ ਪਤਾ ਲੱਗ ਰਿਹਾ, ਇਹ ਨੀ ਸਮਝ ਆ ਰਹੀ।
ਇਤੋਤ ਕਰੈ ਬਿਲੋ ਕਬੋ ਚਿਤ ਚਿੰਤ ਬਿਸਾਲਾ,
ਬੱਜੇ ਖੱਬੇ ਵੇਖਦੇ ਵੀ ਸ਼ਾਇਦ ਕੋਈ ਸ਼ਕਤੀ ਤਾਂ ਨੀ ਆ ਗਈ ਜਿਹੜੀ ਇਹਨਾਂ ਨੂੰ ਖਤਮ ਕਰ ਗਈ, ਕੋਈ ਸ਼ਕਤੀ ਨੇ ਆ ਕੇ ਇਹਨਾਂ ਨੂੰ ਮਾਰ ਦਿੱਤਾ ਹੋਵੇ। ਸੱਜੇ ਖੱਬੇ ਬੜੀ ਚਿੰਤਾ ਦੇ ਨਾਲ, ਬੜੀ ਭਾਰੀ ਚਿੰਤਾ ਦੇ ਨਾਲ ਲੱਲਾ ਬੇਗ ਵੇਖਦਾ, ਹੈਰਾਨ ਹੁੰਦਾ, ਪਰ ਉਹਨੂੰ ਕੁਝ ਸਮਝ ਨਹੀਂ ਆ ਰਹੀ, ਸੋਝੀ ਨਹੀਂ ਆ ਰਹੀ।
ਭਗਨੀ ਪੁੱਤਰ ਸਮੀਪ ਤਿਤ ਬੋਲਿਓ ਤਿਸ ਕਾਲਾ,
ਇਹਦੀ ਭੈਣ ਦਾ ਪੁੱਤਰ ਸੀ ਜਿਹਦਾ ਨਾਂ ਸੀ ਕਾਬਲ ਬੇਗ, ਉਹ ਲਾਗੇ ਖੜਾ ਸੀ। ਉਹਨੇ ਵੇਖਿਆ ਆਪਣੇ ਮਾਮੇ ਨੂੰ ਵੀ ਚਿੰਤਾ ਚ ਖੜਾ, ਹੌਸਲਾ ਤਾਂ ਦੇਣਾ ਹੀ ਸੀ ਨਾ, ਜੇ ਜਰਨੈਲ ਹੀ ਜਥੇਦਾਰ ਹੀ ਹੌਸਲਾ ਢਾ ਜੇ ਫਿਰ ਫੌਜ ਦਾ ਹੌਸਲਾ ਕਿਵੇਂ ਬਣਨਾ ਸੀ। ਤੇ ਇਹਦਾ ਜਿਹੜਾ ਭਾਣਜਾ ਸੀ ਕਾਬਲ ਬੇਗ, ਉਹ ਉਸ ਵੇਲੇ ਬੋਲਿਆ, ਉਹ ਕਹਿਣ ਲੱਗਾ,
ਮਾਤੁਲ ਕਿਆ ਦੇਖਤ ਖਰੇ ਰਣ ਸਮੇ ਵਿਚਾਰੋ,
ਕਹਿੰਦਾ ਮਾਮਾ ਜੀ ਕੀ ਖੜੇ ਵੇਖਦੇ, ਹੁਣ ਕੀ ਸੋਚਦੇ ਹੋ? ਹੁਣ ਜੰਗ ਲੜਨ ਦਾ ਸਮਾਂ, ਸੋਚਾਂ ਸੋਚਣ ਦਾ ਨਹੀਂ।
ਉਹੇ ਨਾ ਅਸਰਿਪ ਆਏ ਇਸ ਨਿਜ ਓਜ ਸੰਭਾਰੋ,
ਐਸਾ ਨਾ ਹੋਵੇ ਕਿ ਦੁਸ਼ਮਣ ਇੱਥੇ ਸਾਡੇ ਤੇ ਖੜੇ ਖੜੋਤੇ ਤੇ ਹਮਲਾ ਕਰਦੇ ਤੇ ਅਸੀਂ ਸੋਚਦੇ ਹੀ ਰਹਿ ਜਾਈਏ। ਐਸਾ ਨਾ ਹੋਵੇ ਕਿ ਦੁਸ਼ਮਣ ਇਸ ਜਗ੍ਹਾ ਤੇ ਆਣ ਪਹੁੰਚੇ ਸਾਡੇ ਕੋਲ ਤੇ ਇੱਥੇ ਆ ਕੇ ਸਾਡੇ ਤੇ ਹਮਲਾ ਕਰ ਦੇਣ। ਇਸ ਕਰਕੇ ਮਾਮਾ ਜੀ ਹੌਸਲਾ ਸੰਭਾਲੋ, ਆਪਣਾ ਬਲ ਸੰਭਾਲੋ ਤੇ ਅੱਗੇ ਹੋ ਕੇ ਹੁਣ ਲੜੋ, ਕਿਉਂਕਿ ਹੁਣ ਤਾਂ ਲੜਿਆ ਹੀ ਗੱਲ ਬਣਨੀ ਹੈ, ਲੜਨ ਤੋਂ ਬਿਨਾਂ ਇੱਥੇ ਸੋਚਣ ਨਾਲ ਕੁਝ ਨਹੀਂ ਬਣਨਾ।
ਮਰੇ ਸੋ ਗਏ ਨਾ ਆਏ ਫਿਰ ਜੀਵਤ ਹੈ ਜੇਈ,
ਕਹਿੰਦਾ ਜਿਹੜੇ ਮਰ ਗਏ ਨੇ ਹੁਣ ਉਹਨਾਂ ਤੇ ਆਉਣਾ ਨੀ, ਉਹਨਾਂ ਬਾਰੇ ਹੁਣ ਕੀ ਸੋਚਦੇ ਹੋ? ਜਿਹੜੇ ਮਰ ਗਏ ਉਹ ਹੁਣ ਮਰਿਆ ਹੋਇਆ ਨੇ ਤਾਂ ਵਾਪਸ ਨਹੀਂ ਆਉਣਾ, ਪਰ ਆ ਜਿਹੜੇ ਜੀਵਦੇ ਨੇ ਹੁਣ ਇਹਨਾਂ ਵੱਲ ਵੇਖੋ ਵੀ ਇਹਨਾਂ ਦਾ ਹੌਸਲਾ ਕਿਉਂ ਢਾਉਂਦੇ ਹੋ? ਜੇ ਤੁਸੀਂ ਹੌਸਲਾ ਢਾ ਗਏ ਤੇ ਜਿਹੜੇ ਜੀਵਦੇ ਨੇ ਇਹਨਾਂ ਦਾ ਹੌਸਲਾ ਪਹਿਲਾਂ ਟੱਟ ਜਾਣਾ, ਇਹਨਾਂ ਦਾ ਹੌਸਲਾ ਪਹਿਲਾਂ ਟਹਿ ਜਾਣਾ, ਇਸ ਕਰਕੇ ਨਾ ਜੀਵਦਿਆਂ ਵੱਲ ਵੇਖੋ।
ਤਿੰਨੋ ਯਤਨ ਕਰੋ ਬਨੈ ਦਾਨੇ ਬਦਤੇ,
ਦਾਨਾ ਪੁਰਸ਼ ਉਹੀ ਹੁੰਦਾ ਹੈ, ਕਿਉਂਕਿ ਕਾਬਲ ਬੇਗ ਬੜਾ ਸੂਰਮਾ ਸੀ। ਕਹਿੰਦਾ ਮਾਮਾ ਜੀ ਦਾਨਾ ਪੁਰਸ਼ ਉਹੀ ਹੁੰਦਾ ਹੈ ਜਿਹੜਾ ਜੰਗ ਦੇ ਮੈਦਾਨ ਚ ਮਰਿਆਂ ਦੀ ਵਿਚਾਰ ਨਾ ਕਰੇ, ਉਹ ਤਾਂ ਮਰ ਗਏ ਹੁਣ ਉਹਨਾਂ ਬਾਰੇ ਕੀ ਸੋਚਣਾ ਜਿਹੜੇ ਮਾਰੇ ਗਏ ਨੇ। ਦਾਨਾ ਪੁਰਸ਼ ਉਹ ਹੈ ਜਿਹੜਾ ਜੀਵਦਿਆਂ ਦਾ ਖਿਆਲ ਕਰਕੇ ਫਿਰ ਲੜੇ, ਕਿ ਜਿਹੜੇ ਜੀਵਦੇ ਨੇ ਉਹਨਾਂ ਨੂੰ ਕਿਵੇਂ ਚਲਾਣਾ, ਉਹਨਾਂ ਨੂੰ ਕਿਵੇਂ ਤੋਰਨਾ, ਉਹਨਾਂ ਨੂੰ ਕਿਵੇਂ ਮੁਹਿੰਮ ਦੇ ਉੱਤੇ ਕਾਬੂ ਕਰਕੇ ਚਲਾਣਾ। ਕਹਿੰਦੇ ਉਹ ਵੇਖਦੇ ਨੇ ਦਾਨੇ ਪੁਰਸ਼, ਮਰਿਆਂ ਦਾ ਖਿਆਲ ਨਹੀਂ ਕਰਦੇ।
ਜੱਡੇ ਉੱਤੇ ਹਮ ਲੜਨ ਕੋ ਮੈਂ ਖਾਨਾ ਖਾਨੇ,
ਮਾਮਾ ਜੀ ਆਪਾਂ ਲੜਾਈ ਕਰਨ ਵਾਸਤੇ ਚੜ ਕੇ ਆਏ ਆ, ਇੱਥੇ ਖਾਣਾ ਖਾਣ ਨਹੀਂ ਆਏ ਵੀ ਕਿਸੇ ਨੇ ਆਪਾਂ ਨੂੰ ਪ੍ਰਸ਼ਾਦੇ ਪਕਵਾਨ ਪਰੋਸ ਕੇ ਦੇਣੇ ਸੀ ਤੇ ਖਲੋਤੇ ਸੋਚ ਰਹੇ ਹੋ ਵੀ ਖਾਈਏ ਕਿ ਨਾ। ਕਹਿੰਦਾ ਆਪਾਂ ਲੰਗਰ ਛਕਣ ਨਹੀਂ ਆਏ ਇੱਥੇ, ਆਪਾਂ ਲੜਾਈ ਕਰਨ ਵਾਸਤੇ ਚੜ ਕੇ ਆਏ ਹਾਂ, ਜੰਗ ਕਰਨ ਵਾਸਤੇ ਆਏ ਹਾਂ।
ਮਾਰਨ ਮਰਨੋ ਕਾਜ ਰਣ ਕਿਆ ਚਿੰਤਾ ਛਾਨੇ,
ਜੰਗ ਦਾ ਮੈਦਾਨ ਹੁੰਦਾ ਹੀ ਇਸੇ ਵਾਸਤੇ, ਇਹਦੇ ਵਿੱਚ ਜਾਂ ਮਰਿਆ ਜਾਂਦਾ ਜਾਂ ਮਾਰਿਆ ਜਾਂਦਾ, ਦੋ ਕੰਮ ਨੇ, ਤੀਜਾ ਕੰਮ ਹੀ ਕੋਈ ਨਹੀਂ। ਇਸ ਜੰਗ ਦੇ ਮੈਦਾਨ ਚ ਜਾਂ ਮਰਨਾ ਹੁੰਦਾ ਜਾਂ ਮਾਰਨਾ ਹੁੰਦਾ, ਇਸ ਕੰਮ ਵਾਸਤੇ ਹੁਣ ਕਿਉਂ ਆਪਣੇ ਮਨ ਚ ਚਿੰਤਾ ਕਰਦੇ ਹੋ?
ਲਲਾ ਬੇਗ ਸੁਣ ਪੁਨ ਬਣਿਓ ਕਿਉਂ ਨਹੀਂ ਵਿਚਾਰੋ।
ਲਲਾ ਬੇਗ ਸੁਣ ਕੇ ਬੋਲਿਆ, ਆਪਣੇ ਭਾਣਜੇ ਕਾਬਲ ਬੇਗ ਨੂੰ ਬੋਲਿਆ, ਕਹਿਣ ਲੱਗਾ ਤੂੰ ਕਿਉਂ ਆਪਣੇ ਮਨ ਚ ਵਿਚਾਰ ਨਹੀਂ ਕਰਦਾ?
ਚੌਥੋ ਭਾਗ ਸੋ ਦਲ ਰਹੋ ਤ੍ਰੈ ਭਾਗ ਸੋ ਮਾਰੋ,
ਵਿਚਾਰ ਕਿਉਂ ਨਹੀਂ ਕਰਦਾ? ਆਪਣਾ ਚੌਥਾ ਹਿੱਸਾ ਦਲ ਰਹਿ ਗਿਆ, ਤਿੰਨ ਹਿੱਸੇ ਦਲ ਜੰਗ ਚ ਮਾਰੇ ਗਏ, ਤਿੰਨ ਹਿੱਸੇ ਫੌਜ ਜੰਗ ਦੇ ਵਿਚ ਮਾਰੀ ਜਾ ਚੁੱਕੀ ਹੈ, ਚੌਥਾ ਹਿੱਸਾ ਦਲ ਦਾ ਸਿਰਫ ਬਾਕੀ ਬਚਿਆ ਹੈ।
ਕਹਾ ਵਿਜੈ ਅਬ ਹੋਏਗੀ ਰਹਿ ਗਏ ਫਤ ਥੋੜੇ,
ਕਿੱਥੇ ਆਪਣੀ ਜਿੱਤ ਹੋਣੀ ਹੈ ਕਾਬਲ ਬੇਗ, ਹੁਣ ਕਿੱਥੇ ਆਪਾਂ ਜਿੱਤ ਸਕਦੇ ਹਾਂ? ਹੁਣ ਆਪਣੀ ਜਿੱਤ ਦੀ ਆਸ ਟੁੱਟ ਗਈ ਹੈ, ਕਿਉਂਕਿ ਹੁਣ ਤਾਂ ਥੋੜੇ ਜੇ ਸੂਰਮੇ ਰਹਿ ਗਏ, ਬੜੇ ਬੜੇ ਵੱਡੇ ਸੈਨਾਪਤੀ, ਬੜੇ ਬੜੇ ਦਲੇਰ ਮਰਦ ਪਠਾਨ وہ مارے جا چکے نے ہوں تھوڑی جی سینا رہ گئی ہے اس سینا نال آپ کنا ک لڑاں گے کن ک جیت ہوے گی
لکھو نہ شترو بھید کو ڈیرا کت اورے
ہالے تک تو سانو دشمن دے ڈیرے دا نہیں پتا لگا بھی انہوں نے کتے ڈیرا کیتا ہوا ساری رات آپ لڑدیا ہو گئی ہے ہالے تک آپ دشمن دے ڈیرے دا نہیں پتا کر سکے انہوں دا پیت نہیں لا سکے کہ انہوں نے ڈیرا کس پاسے کیتا ہوا ہے
آئے اگاؤ لوک کر تم میں دل مارا
انہوں نے اپنا ڈیرا چھڈ کے اگے آ کے لڑے نے ڈیرے تو باہر نکل کے اگے آ کے لڑے نے اور اگے آ کے انہوں نے اپنا رات دے ہنیرے وچ بہت بڑا دل کٹ سٹیا مار سٹیا
کٹے آپ میں شستر گئے میں قریب تمہارا
ایہو جے لڑے پتہ نہیں کی اتھے کھانا برتیا کی خدا دی مار پئی ہے کہ انہاں نے اپنے آپو وچ ہتھیار چلائے تے آپس وچ ہی لڑ لڑ کے بہتے مرے نے دشمن تے انہیں نہیں مار سکدے یہ تو آپس میں لڑ لڑ کے بہتے مرے ہیں نا
قاسم بیگ یار شمس بیگ دونوں ست تیرا
جدو للا بیگ ادا بولیا نا تے دو پتر کھڑے سی ایک دا نا قاسم بیگ ہے تے دوجے دا نا شمش بیگ شمش بیگ تے قاسم بیگ دے دوویں پتر نیڑے کھڑے سن
پراتا کمبر بیگ ڈگ بولیو تر تیرا
اے دا پرا سی کمبر بیگ للا بیگ دا او بھی نیڑے کھڑا سی او تیرج رکھ کے بولیا تیرج رکھ کے حوصلہ کردیا کمبر بیگ بولیا کہن لگا
کہاں کریں لشکر مریو کرک مت مرایو
پہلا ہن کی کریے جے لشکر مر گئے ہن جڑے مر گئے نے انہاں واسطے کی سوچنا تیری ماڑی مت کر کے مرے نے ہن کمبر بیگ تینو لمبا دین لگا کہ تو پیڑی کو مت تاری سی اس کو مت کر کے سارا لشکر جنگ دے میدان چ مریا ہے
اکت شدت پارا پریو پھر کرایو
پہلی گل تا انہاں نوں تو رستے چ آرام نہیں کرن دتا جوں چلایا لاہور تو ٹور دا ہی ہے ایک تا راہ چ تھکے ہوئے سی دوجا انہاں نوں کھان نوں روٹی نہیں ملی بھکھے سن تیجا پالے دے نال ٹھنڈ دے نال ٹھرے ہوئے سی انہاں نے کی لڑنا سی انہاں نوں تو اگے لڑن واسطے ٹو کے توڑ دتا
جترو سب سے پالک نکت سب بد بسرامے
جڑا ساڈا دشمن آ او اگ دے نیڑے اگ پہ سیک دے سی انہاں نے اگاں سیک سیک کے پنڈے نگے کر کر کے ٹھنڈ تو نورت ہو کے جنگ دے میدان چ ساڈے بھائی بندو مارے نے
اٹھ تو ترت تج تو پک گن ہاتھ پٹ جام تامے
انہاں تو کسے نوں ٹھنڈ لگدی سی بھج کے اگ سیکن ٹر جاندے سی اگ سیکدیا بندوق بھر لیا سی آ کے پھر ٹھا دے کے بندوق مار کے ساڈے دو چار بندے پھر مار دندے سی ادا انہوں نے ساڈے سپاہی مار مار کے نبیڑے نے
میں بہت بد بد کر رہے ہو میں بنیو اپائے
پتہ نہیں کنے کو بندوق مار کے گولیاں داغ داغ کے انہوں نے ساڈے جم پوری ٹھیک دیتے سپاہی میں بڑا بدھی دا جور لایا کمبر بے کے نا میں بڑا اپنا دماغ لایا پر میرا کوئی اپا نہیں چل سکیا انہاں تے میری کوئی جگتی نہیں چل سکی
نیٹ نیٹ ایک تپک پت رن سکے چلائے
میں سورمیاں نوں پریردا سی بھی مارو مارو پر سورمیاں کول بندوقاں ہی نہیں سی چکیندیاں جے کوئی سورما بندوق چکدا سی پٹھان کوئی گلجا مغل بندوق چکدا سی تے بندوق دی گولی جے کوئی ایک ادھی چلاندا بھی سی تے او بھی نہیں سی اگے کتے جا کے لگدی او رہی رہ جاندی سی جا آکاش وچ چڑ جاندی سی
اک سے ہاتھ نہ سیت تیرے پ مل سمدایا
ساڈے سورمیاں دے تے ہاتھ ہی نہیں کھلے اتنی زیادہ ٹھنڈ سی کہ ٹھنڈ نال سنگڑ سنگڑ کے انہاں دیاں جاناں نکل جا رہی سن تے ہاتھ ہی نہیں کھل سکے تے دشمناں نے ادا پیدا اٹھایا تے انہاں نے آ کے حملہ کر کے ساڈے سورمیاں نوں ماریا ہے
بھڑک پرارے آن کر لشکر بکلایا
آ کے ساڈے سورمیاں تے تیگ نال انہاں نے وار کیتے تیگ نال وڈے نے آ کے تیگ نال کٹے نے اور ساڈا سارا لشکر ویاکل کر دتا
جانے پرے نہ اپر پر کٹے آپس مائے
او حملہ کر کے پیچھے ہٹ جاندے سی تے ہنیرے وچ ہن ساڈے سورمیاں نوں مڑ کے پتا نہیں سی لگدا بھی کون ہے سامنے او آپس وچ ہی کٹ کٹ کے مر گئے آپس وچ ہی ایک دوجے نوں وڈ وڈ کے مر گئے
بنا نیت تے لڑن رن جے پاوت نائے
کہن لگا قابل بیگ پراتا جی بنا نیتی تو جنگ دے میدان چ لڑن دے نال کدے جیت نہیں ہوندی پویں طاقت بڑی زیادہ ہوئے ਪਰ ਜੰਗ ਦੇ ਮੈਦਾਨ ਵਿਚ ਵੀ ਲੜਨ ਦੀ ਨੀਤੀ ਹੁੰਦੀ। ਵੇਖੋ ਗੁਰੂ ਦੀ ਨੀਤੀ ਕਿੱਡੀ ਬਲੀ ਹੈ, ਫੌਜ ਵੀ ਥੋੜੀ ਹੈ, ਪਰ ਉਹ ਆਪਣੀ ਨੀਤੀ ਕਰਕੇ ਜਿੱਤ ਚੱਲੇ ਨੇ ਜੰਗ ਦੇ ਮੈਦਾਨ। ਸਾਡੀ ਨੀਤੀ ਮਾੜੀ ਸੀ, ਸਾਡੀ ਨੀਤੀ ਚੰਗੀ ਨਹੀਂ ਸੀ ਲੜਨ ਦੀ।
ਅਬ ਤਮ ਬਿਰਸਿਓ ਜਾਨੀਏ ਪਾਰਾ ਹੋਏ ਥੋਰਾ,
ਤਮ ਹੈ ਹਨੇਰਾ ਹੈ, ਤੇ ਹੁਣ ਹਨੇਰਾ ਬਿਨਸ ਚੱਲਿਆ, ਪ੍ਰਕਾਸ਼ ਹੋ ਗਿਆ, ਹੁਣ ਸੂਰ ਚੜੇਗਾ, ਹੁਣ ਥੋੜੇ ਜੇ ਸੂਰਮੇ ਵੀ ਗਰਮ ਹੋਣਗੇ, ਹੁਣ ਧੁੱਪ ਦੇ ਨਾਲ ਸੂਰਮਿਆਂ ਨੂੰ ਕੋਈ ਥੋੜਾ ਬਹੁਤਾ ਸੇਕ ਲੱਗੇਗਾ ਤੇ ਸਰਦੀ ਦੂਰ ਹੋਵੇਗੀ।
ਮਰਨ ਕੋ ਸੋ ਰਹੇ ਨਾ ਘੋੜਾ,
ਜਿਹੜੇ ਪਹਿਲਾਂ ਦੋ ਮਰਨ ਵਾਲੇ ਸਨ, ਉਹ ਦੋ ਘੋੜੇ ਜਿਹੜੇ ਨੇ ਉਹ ਕਾਰਨ ਸਨ, ਉਹਨਾਂ ਘੋੜਿਆਂ ਵਾਸਤੇ ਆਪਾਂ ਇੱਥੇ ਮਰਨ ਆਏ ਹਾਂ।
ਕੁਦਰਤ ਸ਼ਰਮਤ ਲਸ਼ਕਰ ਆ ਸੋ ਮਿਟੈ ਨਾ ਜੋਆ,
ਕਹਿਣ ਲੱਗੇ ਵੀ ਸਾਡਾ ਲਸ਼ਕਰ ਭੁੱਖਾ ਹੈ, ਥੱਕਿਆ ਹੋਇਆ, ਪਰ ਹੁਣ ਕੀ ਕਰੀਏ, ਹੁਣ ਦਿਨ ਚੜ ਗਿਆ, ਹੁਣ ਤਾਂ ਦਿਨ ਚੜੇ ਦਾ ਫਾਇਦਾ ਉਠਾਓ, ਸੂਰਜ ਚੜੇ ਦੀ ਰੋਸ਼ਨੀ ਦੀ ਧੁੱਪ ਦਾ ਸੇਕ ਲੈ ਕੇ ਜੰਗ ਦੇ ਮੈਦਾਨ ਚ ਲੜੋ ਜੇ ਲੜਿਆ ਜਾ ਸਕਦਾ।
ਅਬ ਰਹਿ ਬੋ ਨੈ ਬਨਤ ਹੈ ਰਿਪ ਸਿਰ ਪਰ ਐ ਹੈ,
ਹਟਣਾ ਨਹੀਂ ਬਣਦਾ। ਜੇ ਤੁਸੀਂ ਆਖੋ ਨਾ ਕਾਬਲ ਬੇਗ ਜੀ ਵੀ ਹਟ ਜਾਈਏ ਜੰਗ ਦੇ ਮੈਦਾਨ ਚੋਂ, ਕਿਉਂਕਿ ਹੁਣ ਤਾਂ ਦੁਸ਼ਮਣ ਸਿਰ ਤੇ ਆਏ ਖੜੇ ਨੇ, ਦੁਸ਼ਮਣ ਤਾਂ ਸਿਰ ਤੇ ਆਇਆ ਖੜਾ, ਜੇ ਦੌੜਾਂਗੇ ਵੀ ਉਹਨਾਂ ਨੇ ਆਪਣਾ ਪਿੱਛਾ ਨਹੀਂ ਛੱਡਣਾ, ਭੱਜਦਿਆਂ ਭੱਜਦਿਆਂ ਨੂੰ ਮਾਰ ਦੇਣਗੇ, ਫਿਰ ਕੀ ਇੱਜ਼ਤ ਰਹਿ ਜਾਏਗੀ ਸਾਡੀ, ਜੇ ਭਜਾ ਭੱਜ ਕੇ ਮਰਾਂਗੇ, ਕਾਇਰਾਂ ਦੀ ਮੌਤ ਮਰਾਂਗੇ, ਤੇ ਸਾਡੀ ਕੀ ਇੱਜ਼ਤ ਰਹੇਗੀ।
ਉਦਮਾ ਮੇ ਚੜੋ ਸਭ ਦੇਖੋ ਰਣ ਓਰਾ,
ਨਗਾਰੇ ਵਜਾਓ ਕਾਬਲ ਬੇਗ ਜੀ, ਲੱਲਾ ਬੇਗ ਜੀ ਨਗਾਰੇ ਵਜਾਓ, ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਉਸ ਗੂੰਜ ਦੇ ਨਾਲ ਹੱਲਾ ਬੋਲੋ ਤੇ ਜੰਗ ਦਾ ਮੈਦਾਨ ਵੇਖੋ।
ਰੋਲ ਪਰਿਓ ਆਵਤ ਉਰੇ ਕਾਲਿਓ ਬਦ ਜ਼ੋਰਾ,
ਉਹ ਵੇਖੋ ਸਾਹਮਣੇ ਰੋਲਾ ਪਿਆ ਹੋਇਆ, ਸਿੱਖਾਂ ਦੀ ਫੌਜ ਦੁਸ਼ਮਣਾਂ ਦੀ ਫੌਜ ਇਸ ਪਾਸੇ ਆ ਰਹੀ ਹੈ, ਹੁਣ ਉਹ ਬੜਾ ਵੱਡਾ ਭਾਰੀ ਘੋੜਾ ਘੋਰ ਆਵਾਜ਼ ਆ ਰਹੀ ਹੈ ਲੜਨ ਦੀ।
ਦੇਖ ਲੱਲਾ ਜਾਨੀ ਤਵੈ ਏਨੀ ਕੁ ਬਥਾਨਾ,
ਲੱਲਾ ਬੇਗ ਜਿਹੜਾ ਪਹਿਲਾਂ ਹੌਸਲਾ ਢਾ ਚੁੱਕਾ ਸੀ, ਹੁਣ ਜਦੋਂ ਸਾਰਿਆਂ ਨੇ ਹੌਸਲਾ ਦਿੱਤਾ, ਇਹਨੇ ਵੀ ਸੋਚਿਆ, ਕਹਿੰਦਾ ਇਹ ਬਿਲਕੁਲ ਸਹੀ ਕਹਿੰਦੇ ਨੇ, ਜੋ ਕਹਿ ਰਹੇ ਨੇ ਦਰੁਸਤ ਕਹਿ ਰਹੇ ਨੇ।
ਅਬ ਕਿਆ ਹੋਵਤ ਯਤਨ ਕੁਛ ਰਿਪ ਗਨ ਨਾਨਾ,
ਹੁਣ ਕੀ ਯਤਨ ਹੋ ਸਕਦਾ, ਸਾਡੇ ਦੁਸ਼ਮਣਾਂ ਨੇ ਸਾਡੇ ਸੂਰਮੇ ਬਹੁਤੇ ਜੰਗ ਦੇ ਮੈਦਾਨ ਚ ਮਾਰ ਦਿੱਤੇ ਨੇ, ਹੁਣ ਭੱਜ ਕੇ ਜਾਣਾ, ਨੱਠ ਕੇ ਜਾਣਾ, ਆਪਣੇ ਨਾਂ ਨੂੰ ਕਲੰਕ ਲਾਣਾ ਹੈ।
ਜਦੋ ਆਪ ਸਭ ਸੰਗ ਲੈ ਹੋਏ ਕਹਿ ਸਮਾਏ,
ਲੱਲਾ ਬੇਗ ਨੇ ਹੁਣ ਜਿਹੜੀ ਬਾਕੀ ਫੌਜ ਰਹਿੰਦੀ ਸੀ ਨਾ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹੁਣ ਉਹਨਾਂ ਨੂੰ ਨਾਲ ਲੈ ਕੇ ਚੜਿਆ, ਵੀ ਇੱਕੋ ਵੇਰੀ ਅਖੀਰੀ ਅਲੱਗ ਕਰਨਾ, ਆਪਣਾ ਬੜਾ ਵੱਡਾ ਦਲ 10,000 ਫੌਜ ਰਹਿੰਦੀ ਸੀ, ਉਹਨਾਂ ਨੂੰ ਨਾਲ ਲੈ ਕੇ ਲੱਲਾ ਬੇਗ ਨੇ ਚੜਾਈ ਕੀਤੀ ਹੈ।
ਜਾਹਤ ਪਾਰਨ ਖੇਤ ਮੈਂ ਕਰੂੰ ਲੜਾਈ,
ਚਾਹੁੰਦਾ ਹੈ ਕਿ ਮੈਂ ਰਣ ਖੇਤ ਵਿਚ ਜਾ ਕੇ ਲੜਾਈ ਕਰਾਂ, ਜੰਗ ਕਰਾਂ।
ਤੋ ਇਹ ਚੱਡ ਕਰ ਚੱਲੇ ਉਹ ਬਦ ਸ਼ੋਰ ਉਠੰਤਾ,
ਲੱਲਾ ਬੇਗ ਨੇ ਚੜਾਈ ਕੀਤੀ, ਬੜਾ ਸ਼ੋਰ ਕਰਦਾ ਹੋਇਆ, ਨਗਾਰੇ ਵਜਾਉਂਦਿਆਂ, ਤੂਤੀਆਂ ਵਜਾਉਂਦਿਆਂ, ਨਫੀਰੀਆਂ ਵਜਾਉਂਦਿਆਂ, ਰਣ ਸਿੰਘੇ ਵਜਾਉਂਦਿਆਂ, ਜੰਗ ਦੇ ਮੈਦਾਨ ਦੇ ਵਿਚ ਲੱਲਾ ਬੇਗ ਨੇ ਚੜਾਈ ਕੀਤੀ, ਬੜਾ ਰੌਲਾ ਮਚਿਆ।
ਮਜੀਤ ਮਾਮੇ ਸੈਂਕੜੇ ਉਤਸ਼ਾਹ ਧਰਮਤਾ,
ਸੈਂਕੜਿਆਂ ਦੀ ਗਿਣਤੀ ਚ ਨਗਾਰੇ ਵੱਜੇ, ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਸੂਰਮਿਆਂ ਨੂੰ ਥੋੜਾ ਚਾਉ ਜਾਗਿਆ, ਉਤਸ਼ਾਹ ਜਾਗਿਆ ਹੈ।
ਆਵਤ ਭਾਰਨ ਭੂਮਿਕਾ ਕੋਸਨ ਲਗੇਰਾ,
ਜੰਗ ਅੱਗੇ ਹੋ ਰਿਹਾ ਸੀ, ਪਿੱਛੇ ਕਾਫੀ ਦੂਰ ਤੱਕ ਖੜਾ ਸੀ, ਲੱਲਾ ਬੇਗ ਜਦੋਂ ਚੜਿਆ ਨਾ, ਤੇ ਚੜ ਕੇ ਜਦੋਂ ਆਉਂਦਾ ਵੇਖਦਾ, ਰਸਤੇ ਚ ਲੋਥਾਂ ਹੀ ਲੋਥਾਂ ਖਿੰਡੀਆਂ ਨਜ਼ਰ ਆਈਆਂ, ਇਹਦੇ ਜਿਹੜੇ ਸਿਪਾਹੀ ਮਰੇ ਹੋਏ ਉਹ ਰਸਤੇ ਵਿਚ ਉਹਨਾਂ ਨੂੰ ਵੇਖਦਾ ਆਉਂਦਾ।
ਮਰੇ ਪਰੇ ਹੈ ਸੂਰਮੇ
ਕੋਹਾਂ ਤੱਕ ਪਸਰੀਆਂ ਹੋਈਆਂ ਲੋਥਾਂ, ਕਈ ਕਿਲੋਮੀਟਰ ਦੇ ਵਿਚ ਕੋਹਾਂ ਤੱਕ ਲੋਥਾਂ ਖਿੰਡੀਆਂ ਹੋਈਆਂ ਵੇਖਦਾ, ਕਿਤੇ ਸੂਰਮੇ ਡਿੱਗੇ ਪਏ ਨੇ, ਕਿਤੇ ਘੋੜੇ ਡਿੱਗੇ ਪਏ ਹਨ।
ਆਮ ਕਿਸ਼ਰੋਂ ਜੁੱਟ ਬੋ ਚੱਲ ਸਾਰੇ,
ਸੂਰਮਿਆਂ ਦੇ ਸਰੀਰਾਂ ਚ ਖੂਨ ਨਿਕਲ ਰਿਹਾ ਹੈ, ਮਰੇ ਵੀ ਪਏ ਨੇ, ਕਈ ਤਾਜ਼ੇ ਮਰੇ ਸੀ ਸਵੇਰੇ ਹੀ, ਉਹਨਾਂ ਦੇ ਸਰੀਰਾਂ ਚੋਂ ਜ਼ਖਮ ਨਿਕਲ ਰਹੇ, ਜ਼ਖਮਾਂ ਵਿਚੋਂ ਖੂਨ ਨਿਕਲ ਰਿਹਾ, ਔਰ ਉਹ ਖੂਨ ਸਾਰੀ ਧਰਤੀ ਤੇ ਪਸਰ ਰਿਹਾ।
ਅਰਣ ਬਰਣ ਕੀ ਚੂਨਰੀ ਅਵਨੀ ਜਨ ਧਾਰੇ,
ਚੜ ਗਿਆ ਨਾ ਸੂਰਜ ਨਾਲ ਧਰਤੀ ਏਦਾਂ ਲੱਗਦੀ ਲਾਲ ਰੰਗ ਦੀ, ਸੂਰਮਿਆਂ ਦੇ ਖੂਨ ਨਾਲ ਏਦਾਂ ਜਾਪਦਾ ਜਿਵੇਂ ਕਿਸੇ ਨਵ ਵਿਆਹਤਾ ਇਸਤਰੀ ਨੇ ਲਾਲ ਰੰਗ ਦਾ ਦੁਪੱਟਾ ਸਿਰ ਤੇ ਲਿਆ ਹੋਵੇ, ਏਦਾਂ ਲਾਲ ਰੰਗ ਦੀ ਚੁੰਨੀ ਮੰਨ ਲਓ ਜਿਵੇਂ ਧਰਤੀ ਤੇ ਵਿਛੀ ਹੋਵੇ, ਏਦਾਂ ਸੂਰਮਿਆਂ ਦੇ ਖੂਨ ਦੇ ਨਾਲ ਧਰਤੀ ਲਾਲ ਸੁਰਖ ਹੋ ਰਹੀ ਹੈ।
ਪੰਛੀ ਉੱਡ ਚੋਂ ਦਿਸ਼ਾ ਤੇ ਬਾਇਸ ਗ੍ਰਿਜ ਆਏ,
ਜਦੋਂ ਦਿਨ ਚੜਿਆ ਤੇ ਪੰਛੀ ਵੀ ਆ ਗਏ। ਰਾਤ ਨੂੰ ਤਾਂ ਕੁੱਤੇ ਬਿੱਲੇ ਹੀ ਫਿਰਦੇ ਸੀ ਖਾਣ ਵਾਲੇ, ਦਿਨ ਚੜਿਆ ਪੰਛੀ ਵੀ ਆ ਗਏ। ਕਹਿੰਦੇ ਬਾਇਸ ਕਾਂ ਗਿਰਜਾਂ ਇਹ ਸਾਰੇ ਪੰਛੀ ਚਾਰੇ ਪਾਸਿਓਂ ਆ ਪਹੁੰਚੇ।
ਕੰਕ ਆਦੇ ਆਮਕ ਪਖੈ ਪਰ ਮੈਂ ਸਮਝਾਏ,
ਕੰਕ ਇਲਾ ਇਹ ਆ ਪਹੁੰਚੇ ਤੇ ਆ ਕਰਕੇ ਮਾਸ ਗੋਸਤ ਮਾਸ ਪੱਖੇ ਆ, ਸੂਰਮਿਆਂ ਦਾ ਜਿਹੜਾ ਮਾਸ ਹੈ ਉਹ ਆ ਕਰਕੇ ਪਖਦੇ ਨੇ, ਜਾਨਵਰ ਪੰਛੀ ਖਾ ਰਹੇ ਨੇ।
ਚੰਬਕ ਤ੍ਰਿਪਤ ਪੁਕਾਰ ਤੇ ਖਾਇਓ ਮਨ ਭਾਇਓ,
ਗਿੱਦੜ ਵੀ ਤ੍ਰਿਪਤ ਹੋ ਕੇ ਉੱਚੀ ਜੀ ਆਵਾਜ਼ ਚ ਰੂੜ ਜੀ ਮਾਰਦੇ, ਹੂੜ ਮਾਰ ਕੇ ਤੇ ਕਹਿੰਦੇ ਇਸ ਪ੍ਰਕਾਰ ਨਾਲ ਖਾ ਕੇ ਚੰਗੀ ਤਰ੍ਹਾਂ ਮਨ ਭਾਉਂਦਾ ਰੱਜੇ ਹਨ।
ਮਨੋ ਅਸੀਸਾਂ ਦੇਤ ਗੁਰ ਲਕ ਹਮ ਤ੍ਰਿਪਤਾਇਓ,
ਭਾਈ ਸਾਹਿਬ ਕਿੱਡਾ ਸੋਹਣਾ ਅਲੰਕਾਰ ਬਣ ਦਿੰਦੇ, ਕਈ ਥਾਵਾਂ ਤੇ ਭਾਈ ਸੰਤੋਖ ਸਿੰਘ ਜੀ ਕਮਾਲ ਹੀ ਕਰ ਦਿੰਦੇ। ਕਹਿੰਦੇ ਉਹ ਜਿਹੜੇ ਗਿੱਦੜ ਜਾਂ ਕੂਕਰ ਆਦਿ ਖਾ ਕੇ ਉੱਚੀ ਜੀ ਰੂੜ ਜੀ ਕੱਢਦੇ ਨੇ ਨਾ, ਕਹਿੰਦੇ ਮਾਨੋ ਗੁਰੂ ਸਾਹਿਬ ਨੂੰ ਅਸੀਸਾਂ ਪੇ ਦਿੰਦੇ ਨੇ ਉਹ ਸਾਰੇ ਜਾਨਵਰ ਤੇ ਪੰਛੀ, ਮਹਾਰਾਜ ਤੁਹਾਡਾ ਸ਼ੁਕਰ ਹੈ ਵੀ ਤੁਸੀਂ ਸਾਨੂੰ ਖਾਣ ਨੂੰ ਮਾਸ ਦਿੱਤਾ। ਉਹ ਮਾਨੋ ਸਾਰੇ ਅਸੀਸਾਂ ਪੇ ਦੇ ਰਹੇ ਨੇ।
ਲੱਲਾ ਬੇਗ ਬਿਸਮਿਓ ਪਿਕਤ ਚੋਂ ਦਿਸ਼ ਪੈ ਮਾਨਾ,
ਲੱਲਾ ਬੇਗ ਨੇ ਜਦੋਂ ਵੇਖਿਆ ਨਾ ਜਿਵੇਂ ਜਿਵੇਂ ਅੱਗੇ ਵੱਧਦਾ ਆਉਂਦਾ, ਵੇਖ ਕੇ ਚਾਰੇ ਪਾਸੇ ਲੋਥਾਂ ਹੀ ਲੋਥਾਂ, ਸਰੀਰ ਹੀ ਸਰੀਰ ਸੂਰਮਿਆਂ ਦੇ, ਉਹ ਵੀ ਇਹਦੇ ਸੂਰਮੇ ਤੇ ਵੇਖ ਵੇਖ ਕੇ ਹੈਰਾਨ ਹੁੰਦਾ ਤੇ ਇੱਕ ਵਾਰੀ ਡਰ ਗਿਆ ਮਨ ਚ, ਇੱਕ ਵਾਰੀ ਇਹਦਾ ਹਿਰਦਾ ਕੰਬਿਆ ਹੈ।
ਯਾ ਖੁਦਾਏ ਇਹ ਕਿਆ ਭਯੋ ਕਿਵ ਲਸ਼ਕਰਾਨਾ,
ਵੇਖ ਕੇ ਨਾ ਮਰਿਆ ਦਲ, ਫੌਜਾਂ ਮਰੀਆਂ ਕੋਹਾਂ ਤੱਕ ਵੇਖੀਆਂ ਤੇ ਵੇਖ ਕੇ ਕਹਿੰਦਾ ਯਾ ਖੁਦਾ ਇੰਨੇ ਕਿਵੇਂ ਮਰ ਗਏ, ਦੰਗ ਹੀ ਹੋ ਗਿਆ। ਅੱਖਾਂ ਤੱਡ ਕੇ ਕਹਿੰਦਾ ਯਾ ਖੁਦਾ ਇੰਨੇ ਸੂਰਮੇ ਕਿਵੇਂ ਮਰ ਗਏ, ਇਹਨਾਂ ਨੂੰ ਕੌਣ ਮਾਰ ਗਿਆ।
ਛੁੱਟ ਸ਼ਲਕ ਬਦ ਰੋਰ ਪਾ ਸਿਰ ਜੋਧ ਲੜਮਤਾ,
ਜੋਧ ਰਾਏ ਹਾਲੇ ਲੜ ਰਿਹਾ ਸੀ, ਥੋੜੇ ਬਹੁਤੇ ਤੁਰਕ ਬਚੇ ਹੋਏ ਸੀ ਨਾ, ਉਹ 10,000 ਜਿਹੜੇ ਭੇਜੇ ਸਨ ਉਹਨਾਂ ਨਾਲ ਜੋਧ ਰਾਏ ਲੜ ਰਿਹਾ ਸੀ, ਬੰਦੂਕਾਂ ਦੀਆਂ ਗੋਲੀਆਂ ਦਾਗ ਰਿਹਾ ਸੀ।
ਤੁਰਕਾਂ ਨੀ ਸੈਨਾ ਕਨੀ ਆਈ ਦ੍ਰਿਸ਼ਟੰਤਾ,
ਜੋਧ ਰਾਏ ਨੇ ਵੇਖਿਆ ਵੀ ਤੁਰਕਾਂ ਦੀ ਹੋਰ ਫੌਜ ਚੜ ਕੇ ਆ ਗਈ ਹੈ, ਤੁਰਕਾਂ ਦਾ ਹੋਰ ਦਲ ਚੜ ਕੇ ਆ ਗਿਆ ਹੈ।
ਸ਼ਸਤਰ ਬਸਤਰ ਬੋ ਮੋਲ ਕੇ ਹੈ ਸਖਤ ਬਡੇਰੇ,
ਬੜੇ ਸੋਹਣੇ ਸ਼ਸਤਰ ਬਸਤਰ ਪਾਏ ਹੋਏ ਨੇ ਜਿਹੜੇ ਤੁਰਕ ਚੜ ਕੇ ਆਏ ਨੇ, ਪਰ ਘੋੜੇ ਉਹਨਾਂ ਦੇ ਥੱਕੇ ਹੋਏ, ਲੰਮਾ ਪੈਂਡਾ ਤੈਅ ਕੀਤਾ ਸੀ, ਘੋੜੇ ਉਹਨਾਂ ਦੇ ਥੱਕੇ ਹੋਏ ਨੇ।
ਤ੍ਰਿਪਤ ਬੇਭੂਖਨ ਜਿਨੋ ਕੇ ਬੋ ਕੰਚਨ ਕੇਰੇ,
ਕਹਿੰਦੇ ਗਹਿਣੇ ਪਾਏ ਹੋਏ ਸੋਨੇ ਦੇ ਜਿਹੜੇ ਪਠਾਨ ਆ ਰਹੇ ਸੀ ਨਾ, ਲੱਲਾ ਬੇਗ, ਕੰਬਰ ਬੇਗ, ਸ਼ਮਸ਼ ਬੇਗ, ਕਾਸਮ ਬੇਗ, ਕਾਬਲ ਬੇਗ, ਇਹ 5 ਜਰਨੈਲ ਸੀ, ਇਹ 5 ਚੜ ਕੇ ਆ ਰਹੇ ਨੇ। ਉਹਨਾਂ ਦੇ ਸਰੀਰਾਂ ਨੂੰ ਜੋਧ ਰਾਏ ਨੇ ਵੇਖਿਆ,
ਇੱਕ ਸਹੁਰ ਦੋਰੇ ਹੋ ਗਏ ਗੁਰਭਿਗ ਸੁਧ ਦੀਨੀ,
ਵੈਰੀ ਦਲ ਦੇ ਆਉਣ ਦੀ ਖਬਰ ਦੇਣ ਵਾਸਤੇ ਇੱਕ ਸੂਰਮਾ ਦੌੜਿਆ, ਉਹਨੇ ਜਾ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖਬਰ ਦਿੱਤੀ।
ਮਹਾਰਾਜ ਤੁਰਕਾਂ ਕੀ ਸੈਨਾ ਬਦ ਚੀਨੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰਕਾਂ ਦੀ ਵੱਡੀ ਸੈਨਾ ਵੇਖ ਕੇ ਆਇਆ, ਚੜ ਕੇ ਆ ਗਈ ਹੈ, ਜਿੰਨੀ ਫੌਜ ਤੁਰਕਾਂ ਦੀ ਬਚੀ ਹੈ ਉਹ ਸਾਰੇ ਚੜ ਕੇ ਆ ਗਏ ਨੇ।
ਸਭ ਉਮਡੀ ਰਿਸਬੋ ਕਰੀ ਰਣ ਖੇਤ ਮੁਝਾਰਾ,
ਸਾਰੀ ਫੌਜ ਬੜੇ ਰੋਸ ਵਿੱਚ ਰੋਹ ਵਿੱਚ ਚੜ ਕੇ ਆ ਰਹੀ ਹੈ ਰਣ ਖੇਤ ਵਿੱਚ।
ਲੜਤ ਜੋਧ ਜਾਤੀ ਮਲਕ ਉਤਸ਼ਾਹ ਉਤਾਰਾ,
ਤੁਹਾਡੇ ਸੂਰਮੇ ਜਾਤੀ ਮਲਕ ਤੇ ਜੋਧ ਰਾਏ ਅੱਗੇ ਖਲੋਤੇ ਲੜ ਰਹੇ ਨੇ, ਵੈਰੀਆਂ ਦਾ ਮੁਕਾਬਲਾ ਕਰ ਰਹੇ ਨੇ।
ਬਾਕੀ ਰਹੇ ਨਾ ਤੁਰਕ ਅਬ ਜੀਵਤ ਸਭ ਆਏ,
ਮਹਾਰਾਜ ਤੁਰਕ ਹੁਣ ਕੋਈ ਬਾਕੀ ਜਿਉਂਦਾ ਨਹੀਂ ਰਿਹਾ, ਜਿੰਨੇ ਜੀਵਦੇ ਸੀ ਸਾਰੇ ਆ ਗਏ ਨੇ, 10,000 ਜੀਵਦਾ ਉਹ ਸਾਰੇ ਚੜ ਕੇ ਆ ਗਏ ਨੇ, ਉਹਨਾਂ ਤੋਂ ਇਲਾਵਾ ਹੁਣ ਪਿੱਛੇ ਕੋਈ ਬਾਕੀ ਨਹੀਂ ਰਿਹਾ, ਬਸ ਇਹ ਹੁਣ ਅਖੀਰਲਾ ਹੱਲਾ ਹੈ।
ਮਰੇ ਪਰੇ ਬੋ ਕੋਸ ਲਗ ਅਸਭਦ ਸਮਝਾਏ,
ਮਹਾਰਾਜ ਕੋਹਾਂ ਤੱਕ ਲੋਥਾਂ ਹੀ ਲੋਥਾਂ ਤੁਰਕਾਂ ਦੀਆਂ ਖਿੰਡੀਆਂ ਨਜ਼ਰ ਆਉਂਦੀਆਂ ਨੇ, ਮਰੇ ਪਏ ਨਜ਼ਰ ਆਉਂਦੇ ਨੇ।
ਅਬ ਪ੍ਰਕਾਸ਼ ਪਾ ਦਿਖਤ ਹੈ ਤੇ ਕਿਨ ਮਾਰੇ,
ਮਹਾਰਾਜ ਰਾਤ ਨੂੰ ਤਾਂ ਨਹੀਂ ਪਤਾ ਲੱਗਾ ਪਰ ਹੁਣ ਦਿਨ ਚੜਿਆ ਪਤਾ ਲੱਗਦਾ ਵੀ ਇੰਨੇ ਤੁਰਕ ਜਿਹੜੇ ਮਰੇ ਪਏ ਨੇ, ਹੈਰਾਨੀ ਹੋ ਰਹੀ ਹੈ, ਸਾਡੇ ਸੂਰਮੇ ਵੀ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਇਹਨਾਂ ਨੂੰ ਇੰਨਿਆਂ ਨੂੰ ਕਿਹਨੇ ਮਾਰ ਦਿੱਤਾ ਹੈ। ਉਹ ਵੀ ਵੇਖ ਕੇ ਹੈਰਾਨ ਹੋ ਰਹੇ ਨੇ।
ਪਰੇ ਤੁਰੰਗ ਪਰ ਤੁਰੰਗ ਬੋ ਧੜ ਪਰ ਧੜ ਡਾਰੇ,
ਘੋੜਿਆਂ ਤੇ ਘੋੜੇ ਡਿੱਗੇ ਪਏ ਨੇ ਮਹਾਰਾਜ, ਧੜਾਂ ਤੇ ਧੜ ਡਿੱਗੇ ਪਏ ਹਨ।
ਸਬਲ ਨਗਾਰੇ ਗਨ ਬਜੇ ਹੋਇਓ ਪਟ ਭੀਰਾ,
ਮਹਾਰਾਜ ਨਗਾਰੇ ਵੱਜ ਰਹੇ ਨੇ, ਹੁਣ ਪਟਾਂ ਦਾ ਢੇਰ ਹੋਣ ਵਾਲਾ ਹੈ।
ਭਈ ਪ੍ਰਭਾਸ ਪ੍ਰਕਾਸ਼ ਮੈਂ ਰਿਤ ਕੀਨ ਕਨੇਰਾ,
ਮਹਾਰਾਜ ਹੁਣ ਦਿਨ ਚੜਿਆ ਤੇ ਦੁਸ਼ਮਣਾਂ ਨੇ ਬੜਾ ਕ੍ਰੋਧ ਕੀਤਾ ਤੇ ਕ੍ਰੋਧ ਕਰਕੇ ਹੁਣ ਚੜ ਕੇ ਆਏ ਹਨ।
ਸੁਣ ਸਗਰੀ ਸੁਧ ਸਤਿਗੁਰੂ ਅਸ ਚੜੇ ਸੋਹਲੇ।
ਜਦੋਂ ਇਹ ਖਬਰ ਮਹਾਰਾਜ ਜੀ ਨੇ ਸੁਣੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਘੋੜਾ ਸੁਹੇਲਾ, ਜਿਹਦਾ ਪਹਿਲਾ ਨਾਂ ਗੁਲਬਾਗ ਸੀ, ਭਾਈ ਵਿਧੀ ਚੰਦ ਜੀ ਲੈ ਕੇ ਜਿਹਨਾਂ ਘੋੜਿਆਂ ਪਿੱਛੇ ਜੰਗ ਹੋ ਰਹੀ ਹੈ, ਉਹ ਸੁਹੇਲਾ ਇਹਦਾ ਨਾਂ ਸਤਿਗੁਰਾਂ ਰੱਖਿਆ ਸੀ, ਉਹ ਬੁਲਾਇਆ, ਉਹਦੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਚੜੇ ਹਨ।
ਜੋਬ ਪਰੀ ਰਣਜੀਤ ਪਰ ਭਟ ਆਯੁਧ ਲੇਲੇ,
ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੀਆਂ ਤੇਗਾਂ ਗੱਤ ਰਹੇ ਤੇ ਸ਼ਸਤਰ ਅਨੇਕਾਂ ਸਰੀਰ ਤੇ ਸਜਾ ਕੇ ਘੋੜੇ ਤੇ ਚੜੇ। ਜਦੋਂ ਸਾਹਿਬ ਘੋੜੇ ਤੇ ਚੜੇ, ਰਣਜੀਤ ਨਗਾਰਾ ਨਗਾਰੇ ਤੇ ਚੋਭਾਂ ਵੱਜੀਆਂ ਹਨ।
ਛੋੜ ਤੁਰੰਗਮ ਕੋ ਚਲੇ ਨੇ ਬਿਲਮ ਲਗਾਏ,
ਨਗਾਰਾ ਵੱਜਿਆ ਸਤਿਗੁਰਾਂ ਦੀ ਚੜਾਈ ਦਾ, ਨਗਾਰੇ ਦੀ ਗੂੰਜ ਵਿਚ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਾ ਛੇੜਿਆ ਤੇ ਤੇਜ਼ੀ ਨਾਲ ਘੋੜਾ ਚਲਾ ਕੇ ਉੱਥੇ ਰਾਣ ਪਹੁੰਚੇ ਨੇ ਜਿੱਥੇ ਜੋਧ ਰਾਏ ਖਲੋਤਾ ਲੜ ਰਿਹਾ ਸੀ।
ਜਿੱਥੇ
ਲੜਾਈ ਹੋ ਰਹੀ ਸੀ, ਜੰਗ ਹੋ ਰਿਹਾ ਸੀ, ਜੋਧ ਰਾਏ ਖਲੋਤਾ ਜੰਗ ਦੇ ਮੈਦਾਨ ਚ ਜੂਝ ਰਿਹਾ ਸੀ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਘੋੜਾ ਸੁਹੇਲਾ ਲੈ ਕੇ ਆ ਪਹੁੰਚੇ ਹਨ।
ਦੂਤ ਹਸਨ ਖਾਂ ਸਤਿਗੁਰੂ ਨਿਜ ਨਿਕਟ ਬੁਲਾਇਓ,
ਉੱਥੇ ਆ ਕੇ ਖਲੋ ਕੇ ਮਹਾਰਾਜ ਜੀ ਨੇ, ਜਿਹੜਾ ਦੂਤ ਸੀ ਨਾ ਹਸਨ ਖਾਂ ਜਿਹਨੇ ਸਤਿਗੁਰਾਂ ਦੀ ਸ਼ਰਨ ਲੈ ਲਈ ਹੈ, ਉਹਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ, ਕਿਉਂਕਿ ਦੁਸ਼ਮਣ ਦਲ ਬਾਰੇ ਉਹ ਜਾਣਦਾ ਸੀ, ਉਹਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ।
ਲਲਾ ਬੇਗ ਕੋ ਕਹਾ ਜੋ ਚੜ ਕਰ ਆਇਓ,
ਸਾਹਮਣੇ ਤੁਰਕਾਂ ਦਾ ਦਲ ਆ ਰਿਹਾ ਸੀ, ਵੇਖ ਕੇ ਨਾ ਮਹਾਰਾਜ ਜੀ ਕਹਿੰਦੇ ਹਾਂ ਹਸਨ ਖਾਂ, ਆ ਜਿਹੜਾ ਸਾਹਮਣੇ ਦਲ ਆ ਰਿਹਾ ਤੁਰਕਾਂ ਦਾ, ਇਹਨਾਂ ਚੋਂ ਵੇਖ ਕੇ ਦੱਸ ਵੀ ਲੱਲਾ ਬੇਗ ਕਿਹੜਾ। ਮਹਾਰਾਜ ਜੀ ਜਾਣਦੇ ਤਾਂ ਹਨ, ਪ੍ਰਮਾਨ ਵੀ ਲੀਲਾ ਕਰਦੇ ਨੇ ਨਾ, ਉਹਨੂੰ ਪੁੱਛਦੇ ਦੂਤ ਨੂੰ ਕਿ ਕਹਿੰਦੇ ਇਹਨਾਂ ਵਿੱਚੋਂ ਦੱਸ ਵੀ ਲੱਲਾ ਬੇਗ ਕਿਹੜਾ ਜਿਹੜਾ ਇਹਨਾਂ ਸਾਰਿਆਂ ਦਾ ਜਰਨੈਲ ਬਣ ਕੇ ਆਇਆ ਹੈ।
ਸੁਣ ਸੁਨਿਆਰੇ ਸਕਲ ਤਿੰਨ ਜੇ ਚਿੰਨ ਮਾਨੇ,
ਸੁਣ ਕੇ ਨਾ ਦੂਰੋਂ ਚਿੰਨ ਵੇਖ ਲੈ ਨਿਸ਼ਾਨੀਆਂ ਤੋਂ, ਕਿਉਂਕਿ ਪੂਰਾ ਸਾਫ਼ ਨਹੀਂ ਸੀ ਦਿਸਦਾ, ਦੂਰ ਸਨ, ਪਰ ਨਿਸ਼ਾਨੀਆਂ ਵੇਖ ਕੇ ਨਾ ਇਹਨੇ ਅੰਦਾਜ਼ਾ ਜਿਹਾ ਲਾ ਕੇ ਸਾਰਿਆਂ ਬਾਰੇ ਦੱਸਣਾ ਸ਼ੁਰੂ ਕੀਤਾ।
ਵਰਣ ਵਰਣ ਕੀ ਬੈਰਖਾ ਨਿਜ ਨਿਜ ਅਗਵਾਨੇ,
ਕਿਉਂਕਿ ਜਿੰਨੇ ਜਰਨੈਲ ਸੀ ਉਹਨਾਂ ਦੇ ਰੰਗ ਵੱਖੋ ਵੱਖਰੇ ਰੰਗ ਦੀਆਂ ਬੈਰਕਾਂ ਸੀ, ਕਿ ਬੈਰਕਾਂ ਕਹਿੰਦੇ ਜਿਹੜੇ ਝੰਡੇ, ਕਿ ਆਹ ਸੂਰਮੇ ਦੇ ਇਸ ਰੰਗ ਦਾ ਝੰਡਾ, ਆਹ ਸੂਰਮੇ ਦਾ ਇਸ ਰੰਗ ਦਾ ਝੰਡਾ, ਕਈ ਰੰਗਾਂ ਦੇ ਜਿਹੜੇ ਝੰਡੇ ਨਿਸ਼ਾਨ ਸੀ ਉਹ ਲੈ ਕੇ ਆ ਰਹੇ ਸਨ।
ਕਹਿਣ ਲੱਗਿਓ ਸੁਣੀਐ ਪ੍ਰਭੂ ਉਪਰ ਪੁਛਤੀਨਾ,
ਕਹਿਣ ਲੱਗਾ ਪ੍ਰਭੂ ਜੀ ਉਹ ਸਾਹਮਣੇ ਜਿਹੜੀ ਹਰੇ ਰੰਗ ਦੀ ਨਿਸ਼ਾਨੀ ਨਜ਼ਰ ਆ ਰਹੀ ਨਾ, ਹਰੇ ਰੰਗ ਦਾ ਨਿਸ਼ਾਨ, ਉਹਦੇ ਪਿਛਲੇ ਪਾਸੇ ਜਿਹਨੇ ਪੁਸ਼ਤੀਨ ਪਾਈ, ਚਮੜੇ ਦਾ ਕੱਪੜਾ, ਚਮੜੇ ਦੇ ਸਰੀਰ ਦੇ ਉੱਤੇ ਪੁਸ਼ਾਕ ਪਾਈ ਹੋਈ ਹੈ।
ਫਿਰ ਪਰ ਕੰਚਨ ਖੋਦ ਜੇ ਦਮਕੈ ਦੁੱਤ ਭੀਨਾ,
ਮਹਾਰਾਜ ਉਹ ਸਾਹਮਣੇ ਜਿਹਨੇ ਸੋਨੇ ਦਾ ਟੋਪ, ਕਿਉਂਕਿ ਲੱਲਾ ਬੇਗ ਨੇ ਸੋਨੇ ਦਾ ਟੋਪ ਪਾਇਆ ਹੋਇਆ ਸੀ, ਕਹਿੰਦਾ ਮਹਾਰਾਜ ਉਹ ਸਾਹਮਣੇ ਜਿਹਨੇ ਸਿਰ ਦੇ ਉੱਤੇ ਸੋਨੇ ਦਾ ਟੋਪ ਪਾਇਆ ਹੋਇਆ।
ਜਰੀ ਬਸਤਰ ਕੀ ਕੁਛ ਬੜੀ ਜੇ ਦਿਪਤ ਪਤਾਕਾ,
ਜਿਹਨੇ ਸਰੀਰ ਦੇ ਉੱਤੇ ਜ਼ਰੀਦਾਰ ਕੱਪੜੇ ਬਸਤਰ ਪਾਏ ਹੋਏ ਨੇ ਤੇ ਜਿਹਦਾ ਪਤਾਕਾ ਝੰਡੀ ਉਹ ਅੱਗੇ ਚਮਕਦੀ ਨਜ਼ਰ ਆ ਰਹੀ ਹੈ।
ਸੁਰਖਾ ਬਲੀ ਬਿਲੰਦ ਹੈ ਬਟ ਬੇਗ ਸੁਜਾਕਾ,
ਮਹਾਰਾਜ ਉਹ ਜਿਹੜਾ ਸੁਰਖ ਰੰਗ ਦਾ ਘੋੜਾ ਹੈ ਨਾ, ਸੁਰਖ ਰੰਗ ਦਾ, ਉਸ ਘੋੜੇ ਤੇ ਜਿਹੜਾ ਚੜਿਆ ਹੋਇਆ ਬੜਾ ਬਲ ਦੇ ਨਾਲ ਉਹ ਘੋੜਾ ਚੱਲ ਰਿਹਾ।
ਬਾਤ ਕਰਤ ਬੂਜਤ ਤੁਮੈ ਕਰ ਹਾਥੀ ਉਚੇਰਾ,
ਮਹਾਰਾਜ ਜੀ ਉਹ ਵੀ ਗੱਲਾਂ ਕਰਦਾ ਆ ਰਿਹਾ ਆਪਣੇ ਨਾਲ ਦੇ ਸਾਥੀਆਂ ਨਾਲ, ਇਸ਼ਾਰਾ ਕਰਕੇ ਤੁਹਾਡੇ ਬਾਰੇ ਪੁੱਛਦਾ ਆ ਰਿਹਾ।
ਲਲਾ ਬੇਗ ਸੋ ਜਾਨੀ ਹੈ ਉਰ ਗਰਭ ਕਨੇਰਾ,
ਉਹੀ ਲੱਲਾ ਬੇਗ ਹੈ ਮਹਾਰਾਜ, ਉਹੀ ਲੱਲਾ ਬੇਗ ਹੈ ਜਿਹੜਾ ਬੜਾ ਹੰਕਾਰਿਆ ਹੋਇਆ, ਜਿਹਨੂੰ ਆਪਣੇ ਮਾਣ ਦੇ ਵਿੱਚ ਮੱਤਿਆ ਹੋਇਆ ਹੈ।
ਮਾਮ ਦਿਸ਼ਾ ਤੇ ਖਰੋ ਸੋ ਕੰਬਲ ਬੇਗਾ,
ਮਹਾਰਾਜ ਉਹ ਤਾਂ ਲੱਲਾ ਬੇਗ ਹੈ ਜਿਹਨੇ ਸੋਨੇ ਦਾ ਟੋਪ ਪਾਇਆ ਤੇ ਸਰੀਰ ਤੇ ਚਮੜਾ ਮੜਿਆ ਹੋਇਆ, ਪਾਤਸ਼ਾਹ ਜੀ ਉਹਦੇ ਖੱਬੇ ਪਾਸੇ ਜਿਹੜਾ ਬੰਦਾ ਆ ਰਿਹਾ ਹੈ ਉਹਦਾ ਭਰਾ ਕੰਬਰ ਬੇਗ ਹੈ।
ਤੁਰਕੀ ਤੁਰੰਗ ਕੁਮੈਤ ਹੈ ਉਹ ਚਲੈ ਸੁਬੇਗਾ,
ਉਹਦੇ ਕੋਲ ਤੁਰਕੀ ਘੋੜਾ ਕੁਮੈਤ ਰੰਗ ਦਾ, महाराज जेड़ा बड़े वेग नाल चलन वाला है
भ्राता इसको अल्प है बदबीर का वै
महाराज लल्ला वेग दा भरा है उहदे खब्बे पासे उहदा नाम कंबर वेग है जेड़ा अपने आप नूं बड़ा वीर योधा कहाउंदा है
दानिशवंद मिसाल ही वो दाव बतावे
महाराज वो बड़ा सियाणा है कंबर वेग बड़ा सूझवान है ओही इहनूं सारे लड़न दे दा पेच दसदा है
पिखो दानी दिशा में सबदा बद घोरा
महाराज जी जेड़ा सज्जे पासे है लल्ला वेग दे सज्जे पासे जेड़ा सबज रंग दा घोड़ा शब्ज रंग शब्द रंग का जेड़ा घोड़ा नजर आ रहा उदे ते बैठा जेड़ा जवान है
राम का बिली बेग इस राख है बड़ जोरा
महाराज वो जेड़ा शब्द रंग दे घोड़े ते बंदा बैठा है एदा ना है काबल बेग ए भी बड़ा बहादुर है ए भी बड़ा सूरमा है
आयुध विद्या बहुत ही चिरकाल कमाए
महाराज ने शस्त्र विद्या बड़ी कमाई बड़े हथियारां दी विद्या ए जानदा है
करस पटे बाजी अधिक गन तिखी लड़ाई
बड़ी पटे बाजी दी विद्या जानदा है ने कई लड़ाइयां पहला जंग दे मैदान च वेखियां ने
लल्ला बेग मातुल लगे मित्रे इस तीरा
महाराज जी लल्ला बेग दा मामा लगदा है लल्ला बेग दा भाणजा है काबल बेग जेड़ा सब रंग दे घोड़े ते चढ़िया आ रहा है ये हर वेले अपने मामे दे नाल रहिंदा है
मल त्रज तपन हाथ में मल अधिक शरीरा
महाराज जी विच बड़ा ताकत है नारियल फड़ के तोड़ दिंदा ढाल चीर दिंदा है ते रुपया हाथ विच फड़ के ओदे उत्ते जेड़े हर्फ लिखे हुंदे ने मिटा दिंदा है
ए सनमुख जब लड़ै गो मारे समझाए
महाराज जी जदों सनमुख हो के लड़दा है ते बहुत सारे सूरमियां नूं मार खपाउंदा है
हतो आप इस प्रथमी ने सुपट खपाए
महाराज आप जी कृपा करो सब तो पहला इनू ही मारो क्योंकि इन्हें बहुत सूरमियां दा नुकसान करना जे अगे जीवदा रहा सब तो पहला महाराज नूं काबल बेग नूं ही मारो ता जो ये तुहाडे सूरमियां दा नुकसान ना कर सके
दोनों इसके सुत खरे एक कासम बेगा
महाराज नाल ही दूजे घोड़िया ते जेड़े बैठे नो लल्ला बेग दे दोवे पुत्र ने एक दा नाम कासम बेग है
शम्स बेग सुत दूसरो जिसके कर तेगा
महाराज जिन तेग फड़ी हुई हथ विच ओदा नाम कासम बेग है ए दूजा पुत्र है लल्ला बेग दा
प्रथम गोल को बांध के ए चैत लड़ाए
महाराज भी बड़ी लड़ाई दे मार ने गोल बन के ना घेरा बन के ए लड़ाई करनी जानदे ने
परे आन मुख काल के क्यों ना बचाए
महाराज मैनू दिस रहा भी ए सारे काल दे मुंह च आ के पै गए ने हुण इन्हां च कोई बचण वाला नहीं
सुनो गुरु जी दूर लगने दृष्टि आवे
लगा प्रभु जी दूर तक पूरा मैनू साफ नजर नहीं आ रहा
धर पर धर मर कर पले तिन कौन गिनावे
महाराज ने धड़ा ते धड़ पए ने पता नहीं कौन गिनती करे किन्ने क मारे गए ने
चौथो भाग न जमू अब सब सुगम संघारो
महाराज जी हुण ता चौथा हिस्सा भी फौज नहीं रही हुण ता सौखे ढंग नाल ही मार मुकाओगे इन्हां नूं
तुम आगे को अरे मैं भले विचारो
मैं विचार कर ली हसन खां कहिंदा मैं विचार कर ली है ते सतगुरु जी बादशाह भी आप चढ़ के आ जाओ भी तुहाडे सामने अड़ नहीं सकदा
गमने गमने तुल दल शलब को कर मारो मारो
महाराज दल तुरकां दा हुण मार लो करदा आ रहा है
अब एक खरे उदास है तुम बिलम विचारो
पहला दल जेड़ा मार लो करदे आप ही मर गया जेड़ा बजे महाराज मुंह उतरे होए ने वेखो कोई लड़न वाली बूथी दिसदी है किसे दी सारिआं दे मुंह उतरे होए महाराज मारे कुट्टे होए धक्के होए आ रहे ने
श्री सतगुर बिग से सुनत कर तनक चंबारा
महाराज जी सुन के खुश होए जद उन्हें सारिआं दी दसी ना जानकारी महाराज आ लल्ला बेग है आ कंबर बेग है शमश बेग है काशम बेग है काबल बेग है ते सतगुरु सच्चे पातशाह जी ने लल्ला बेग नूं थोड़ा जा स्वाद चखाणा डरिया होया सी पहला ही सतगुरु जी ने होर उन्हूं डराना सी हाले ते गुरु हरगोबिंद साहब महाराज जी ने तनक संभालिया
तीर निकासियो खर बदो तक कह तब मारा
महाराज जी ने पत्थे चो चौणवा जिहा तीर कढ़िया खपरा ते महाराज जी ने अपने तरखश दे उत्ते कमान दी तंदी दे उत्ते तीर चढ़ाया है
लला बेग के सीस पर ਜੋ ਕੰਚਨ ਕੇਰਾ।
ਉਹਦੇ ਸਿਰ ਦੇ ਉੱਤੇ ਸੋਨੇ ਦਾ ਟੋਪ ਸੀ ਨਾ, ਦੂਰੋਂ ਚਮਕਦਾ ਸੀ। ਮਹਾਰਾਜ ਜੀ ਨੇ ਉਹਦਾ ਹੀ ਨਿਸ਼ਾਨਾ ਲਾਇਆ। ਨਿਸ਼ਾਨਾ ਮੱਥੇ ਦਾ ਵੀ ਲਾ ਸਕਦੇ ਸੀ, ਛਾਤੀ ਦਾ ਵੀ ਲਾ ਸਕਦੇ ਸੀ, ਪਰ ਸਤਿਗੁਰਾਂ ਨੇ ਡਰਾਉਣਾ ਸੀ ਉਹਨੂੰ। ਡਰਿਆ ਬੰਦਾ ਜ਼ਿਆਦਾ ਘਬਰਾ ਕੇ ਉਹ ਮਰੇ ਨਾਲੋਂ ਵੀ ਮਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਉੱਪਰ ਟੋਪ ਸੀ ਨਾ ਜਿਹੜਾ ਸੋਨੇ ਦਾ ਪਾਇਆ ਹੋਇਆ, ਉਹਦਾ ਨਿਸ਼ਾਨਾ ਬੰਨਿਆ ਹੈ।
ਹੱਕ ਮਾਰਿਓ ਤਿਸ ਕੋ ਤਬੈ ਬੰਨੀ ਪਰ ਗੇਰਾ।
ਮਹਾਰਾਜ ਜੀ ਨੇ ਤੀਰ ਛੱਡਿਆ, ਸ਼ੂਕ ਦਾ ਤੀਰ ਗਿਆ, ਹਾਲਾਂਕਿ ਕੋਹ ਦੇ ਉੱਤੇ ਖੜਾ ਸੀ ਉਹ, ਡੇਢ ਕੋਹ ਤੇ। ਸਤਿਗੁਰਾਂ ਦਾ ਤੀਰ ਗਿਆ, ਸ਼ੂਕ ਦਾ ਹੋਇਆ, ਟੋਪ ਵਿੱਚ ਵੱਜਾ, ਟੋਪ ਲੈ ਕੇ ਲੱਲਾ ਬੇਗ ਦਾ ਜ਼ਮੀਨ ਤੇ ਡਿੱਗ ਪਿਆ।
ਵੇਖ ਕਰ ਬਿਸਮੇ ਹਲ ਚਲੀ ਇਸ ਉਤ ਕੋ ਹੋਏ।
ਵੇਖ ਕੇ ਹਲਚਲ ਮੱਚ ਗਈ ਵੀ ਇਹ ਤੀਰ ਕਿਤੋਂ ਆਇਆ, ਕਦੇ ਸੱਜੇ ਵੇਖਦਾ ਖੱਬੇ ਵੇਖਦਾ ਵੀ ਫੌਜ ਤਾਂ ਬੜੀ ਦੂਰ ਖੜੀ ਹੈ, ਇੰਨੀ ਦੂਰ ਵੀ ਤੀਰ ਦੀ ਮਾਰ ਹੋ ਸਕਦੀ, ਇੱਥੇ ਤੱਕ ਤੇ ਬੰਦੂਕ ਦੀ ਗੋਲੀ ਨਹੀਂ ਆਉਂਦੀ। ਹੈਰਾਨ ਹੋ ਗਿਆ ਲੱਲਾ ਬੇਗ, ਇਧਰ ਉਧਰ ਹੋ ਕੇ ਲੁਕਣ ਲੱਗਾ।
ਹਰ ਖਪਰਾ ਧਰਮੀ ਗੱਡਿਓ ਦੇਖਿਓ ਸਭ ਕੋਏ।
ਤਿੱਖਾ ਖਪਰਾ ਤੀਰ ਧਰਤੀ ਦੇ ਵਿੱਚ ਗੱਡਿਆ ਹੋਇਆ ਉਹਨਾਂ ਨੇ ਵੇਖਿਆ। ਪਹਿਲਾਂ ਤਾਂ ਪਤਾ ਨੀ ਲੱਗਾ ਵੀ ਟੋਪ ਕਿਵੇਂ ਲੈ ਗਿਆ, ਪਰ ਜਦੋਂ ਵੇਖਿਆ ਵੀ ਖਪਰੇ ਟੋਪ ਦੇ ਨਾਲ ਤੀਰ ਵੀ ਗੱਡਿਆ ਹੋਇਆ ਜ਼ਮੀਨ ਦੇ ਉੱਤੇ, ਫਿਰ ਸਮਝ ਆਈ ਵੀ ਇਹ ਤਾਂ ਖਪਰਾ ਤੀਰ ਹੈ ਜਿਹਨੇ ਟੋਪ ਉਤਾਰਿਆ ਹੈ। ਉਸ ਵੇਲੇ ਲੱਲਾ ਬੇਗ ਹੈਰਾਨ ਹੋ ਗਿਆ।
ਦੋਏਰਾ ਸਿਰ ਤੇ ਕੰਚਨ ਖੋਦ ਜਬ ਪਗੀਆ ਸਹਿਤ ਗਿਰਾਏ।
ਸਿਰ ਤੇ ਜਿਹੜਾ ਟੋਪ ਸੀ ਉਹ ਇਹਦੀ ਪੱਗ ਦੇ ਸਮੇਤ ਹੀ ਲਾ ਕੇ, ਪੱਗ ਵੀ ਜਿਹੜੀ ਥੱਲੇ ਬੰਨੀ ਹੋਈ ਸੀ ਉਹ ਪੱਗ ਦੇ ਸਮੇਤ ਲਾ ਕੇ ਸਤਿਗੁਰਾਂ ਨੇ ਥੱਲੇ ਸੁੱਟ ਦਿੱਤਾ।
ਲਗਨ ਮੂੰਡ ਮੁੰਡਿਓ ਤੋ ਇੱਕ ਸਭ ਗੇ ਬਿਸਮਾਏ।
ਸਿਰ ਤੋਂ ਕੋਨਾ ਸੀ, ਕੇਸ ਕੋਈ ਨਹੀਂ ਸੀ, ਕਹਿੰਦੇ ਸਿਰ ਤੋਂ ਟਿੰਡ ਜੀ ਬਾਹਰ ਨਿਕਲ ਆਈ। ਵੇਖਣ ਲੱਗ ਪਏ ਸਾਰੇ, ਮਹਾਰਾਜ ਤੁਹਾਡੀ ਦਸਤਾਰ ਕਿੱਥੇ ਗਈ, ਟੋਪ ਕਿੱਥੇ ਗਿਆ? ਉਦੋਂ ਪਤਾ ਲੱਗਾ ਜਦੋਂ ਘੋੜੇ ਦੇ ਪੈਰਾਂ ਥੱਲੇ ਉਹ ਟੋਪ ਰੁਲਦਾ ਨਜ਼ਰ ਆ
ਰਿਹਾ। ਹਲ ਚਲੇ ਕੁਛ ਇੱਧਰ
ਉਧਰ, ਸਾਰੇ ਹਲ ਚਲ ਮੱਚ ਗਈ, ਸਭ ਦੇ ਮਨ ਚ ਡਰ ਪੈਦਾ ਹੋਇਆ।
ਲੱਲਾ ਬੇਗ ਲੱਜਤ ਭਇਓ ਮਾਨੋ ਮਨ ਹੰਨਾ।
ਕਿਸੇ ਦੀ ਪੱਗ ਲਾ ਕੇ ਸੁੱਟ ਦੇਣੀ ਬੜੀ ਵੱਡੀ ਬੇਇੱਜ਼ਤੀ ਦੀ ਗੱਲ ਸੀ, ਕਹਿੰਦੇ ਬੜਾ ਸ਼ਰਮਿੰਦਾ ਹੋਇਆ ਤੇ ਸ਼ਰਮਿੰਦਾ ਹੋ ਕੇ ਇਧਰ ਉਧਰ ਵੇਖਦਾ ਹੈ।
ਤਤ ਕੋ ਪਤ ਝਟ ਪਟ ਠੱਟਿਓ ਲੱਕ ਪਟਾ ਲਪੇਟਾ।
ਕਹਿੰਦੇ ਲੱਕ ਦੇ ਨਾਲ ਇੱਕ ਕੱਪੜਾ ਬੱਧਾ, ਇਹਨੇ ਛੇਤੀ ਨਾਲ ਖੋਲਿਆ ਤੇ ਉਹ ਕੱਪੜਾ ਹੀ ਸਿਰ ਤੇ ਛੇਤੀ ਨਾਲ ਲਪੇਟ ਲਿਆ, ਛੇਤੀ ਨਾਲ ਸਿਰ ਤੇ ਉਹ ਕੱਪੜਾ ਲਪੇਟ ਕੇ ਬੰਨ ਲਿਆ।
ਝਟ ਬਾਗ ਦਬਤਿਓ ਤੁਰੰ ਸਰਕਿਓ ਮੁਗ ਲੇਟਾ।
ਬਾਗ ਫੜੀ ਘੋੜੇ ਦੀ ਛੇਤੀ ਨਾਲ, ਘੋੜਾ ਟੋਰਿਆ ਤੇ ਟੋਰ ਕੇ ਇੱਕ ਪਾਸੇ ਨੂੰ ਹੋ ਗਿਆ ਵੀ ਕਿਤੇ ਦੂਜਾ ਤੀਰ ਨਾ ਆ ਪਹੁੰਚੇ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਲੱਲਾ ਬੇਗ ਨੂੰ ਆਪਣੇ ਤੀਰ ਦਾ ਸਵਾਦ ਚਖਾਇਆ। ਜਿਵੇਂ ਅੱਗੇ ਗਹਿ ਗੱਚ ਜੰਗ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।